ਸਮਰੱਥ ਗੁਰ ਗੁਰੂ ਨਾਨਕ ਪਤ ਤੇ ਉਦਾਹਰਣ ਹੈ ਉਹ ਜਲ ਵਿਖਮੇ ਅਸਗਾਹੋ ਗੁਰ ਬੋਹਿ ਥੈ ਤਾਰਿਆਮ ਨਾਨਕ ਪੁਰ ਕਰਮ ਸਤਿਗੁਰ ਚਰਨੀ ਲੱਗਿਆ ਇਲ ਲਿਹੋ ਦਇਆਲ ਟਹਿ ਪਏ ਦੁਆਰਿਆ ਰੱਖ ਲੇ ਵਹ ਦੀਨ ਦਇਆਲ ਪ੍ਰਮਤ ਬਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤ ਤੇ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ ਮੋਖ ਉਚਰੈ ਸਾਸਤ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋ ਕਰੀ ਵਖਿਆਨ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇ ਸਾਹੋ
ਸਾਹਿਬ ਜੀਓ ਚਿੰਤਾ ਮਾਤ ਵਿੱਚ ਭਗਤ ਹੈ ਮੈਂ ਚਿੰਤਾ ਕਛ ਲੋਕ ਕਹੈ ਮੈਂ ਚਿੰਤਾ ਬਚਤਾ ਸੁਤ ਮਿੱਤਰ ਪਰ ਵਿਰਤ ਮਾਇਆ ਸੰਬੰਧ ਹੈ ਦਇਆਲ ਏਕ ਪੁੱਟ ਮਹਾਨ ਪੁਰਖ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਸਤਿਗੁਰਾਂ ਦੇ ਦਰਬਾਰ ਵਿਖੇ ਰਾਤਰੀ ਦੇ ਦੀਵਾਨ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਵੱਡ ਭਾਗੀ ਗੁਰਸਿੱਖ ਪ੍ਰੇਮੀਆਂ ਨੇ ਗੁਰੂ ਕੇ ਦਰਸ਼ਨ ਕੀਤੇ ਹਨ ਸੋਦਰ ਸੰਧਿਆ ਦੇ ਸਮੇਂ ਤੋਂ ਜਿੱਥੇ ਰਹਿਰਾਸ ਦੇ ਪਾਠ ਸੁਣੇ ਪੜ੍ਹੇ ਉਪਰੰਤ ਆਰਤੀ ਆਰਤੇ ਦਾ ਕੀਰਤਨ ਗੁਰੂ ਕਾ ਜਸ ਸੁਣਿਆ ਅਤੇ ਗੁਰ ਸ਼ਬਦ ਕੀਰਤਨ ਸਰਵਣ ਕੀਤਾ ਅਤੇ ਹੁਣ ਆਪਾਂ ਜੋ ਗੁਰਮੁਖ ਪਿਆਰੇ ਭਾਈ ਪ੍ਰੇਮ ਸਿੰਘ ਜੀ ਦੀ ਯਾਦ ਵਿੱਚ ਸਹਿਸ ਕ੍ਰਿਤੀ ਦੀ ਵਿਚਾਰ ਦੋ ਦਿਨ ਤੋਂ ਆਰੰਭ ਹੋਈ ਹੈ, ਉਹ ਵਿਚਾਰ ਆਪਾਂ ਨੇ ਹੁਣ ਸ਼ਰਵਣ ਕਰਨੀ ਹੈ। ਪਿੱਛੇ ਦੋ ਦਿਨਾਂ ਵਿੱਚ 14 ਸਲੋਕਾਂ ਦੀ ਵਿਚਾਰ ਆਪਾਂ ਸ਼ਰਵਣ ਕੀਤੀ, ਇਹ 15ਵਾਂ ਸਲੋਕ ਹੈ। ਸਤਿਗੁਰੂ ਪਾਤਸ਼ਾਹ ਜੀ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਪੰਡਤਾਂ ਨੂੰ ਸਿੱਖਿਆ ਦਿੰਦੇ, ਬਖਸ਼ਿਸ਼ ਕਰਦੇ ਹਨ, ਸਮਝਾਉਂਦੇ ਹਨ ਕਿ ਕਿਸੇ ਦੀ ਚਿੰਤਾ ਕਰਨੀ ਮਨੁੱਖ ਨੂੰ ਯੋਗ ਨਹੀਂ ਹੈ, ਕਿਉਂਕਿ ਸਭ ਦੀ ਚਿੰਤਾ ਕਰਨ ਵਾਲਾ ਵਾਹਿਗੁਰੂ ਹੈ, ਪਰਮੇਸ਼ਰ ਹੈ। ਉਹ ਜੈਸਾ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਆਓ ਮਨ ਬਿਰਤੀਆਂ ਕਾਗਰ ਕਰਦੇ ਹੋਏ ਗੁਰੂ ਚਰਨਾਂ ਵਿਖੇ ਜੋੜ ਕੇ ਗੁਰੂ ਕਾ ਪਾਵਨ ਪਵਿੱਤਰ ਉਪਦੇਸ਼ ਵਿਚਾਰ ਸ਼ਰਵਣ ਕਰੀਏ। ਸਤਿਗੁਰੂ ਜੀ ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਨਹਿ ਚਿੰਤਾ ਮਾਤ ਪਿਤ ਪ੍ਰਾਪਤ ਹੈ। ਮਾਤਾ ਪਿਤਾ ਦੀ ਕੋਈ ਚਿੰਤਾ ਨਾ ਕਰਿਆ ਕਰ ਕਿ ਮੇਰੇ ਬਿਨਾਂ ਕੌਣ ਮਾਤਾ ਪਿਤਾ ਨੂੰ ਸੰਭਾਲਣ ਵਾਲਾ ਹੈ ਅਤੇ ਮੈਂ ਹੀ ਸੰਭਾਲਣਾ, ਅਤੇ ਮੇਰੇ ਬਿਨਾਂ ਕੌਣ ਕੋਈ ਭਰਾ ਆਦਿਕ ਦੀ ਸਹਾਇਤਾ ਕਰ ਸਕਦਾ, ਉਹ ਵੀ ਮੈਂ ਹੀ ਕਰਦਾ। ਨਹਿ ਚਿੰਤਾ ਨਾ ਕਰਿਆ ਕਰ ਚਿੰਤਾ, ਕਛ ਲੋਕ ਕਹੇ, ਕਿਸੇ ਲੋਕਾਂ ਆਦਿਕ ਦੀ ਕੋਈ ਚਿੰਤਾ ਤੂੰ ਨਾ ਕਰਿਆ ਕਰ। ਭਾਈ ਚਿੰਤਾ ਨਾ ਕਰਿਆ ਕਰ, ਬਨਤਾ ਸੁੱਤ ਮੀਤ ਹੈ, ਬਨਤਾ ਘਰਵਾਲੀ ਦੀ, ਸੁੱਤ ਪੁੱਤਰ ਦੀ ਮੀਤ ਹੈ, ਮਿੱਤਰਾਂ ਆਦਿਕ ਦੀ ਤੂੰ ਨਾ ਚਿੰਤਾ ਕਰਿਆ ਕਰ। ਇਹ ਜਿਤਨਾ ਕੁਛ ਹੈ, ਕੋਈ ਮਾਤਾ ਪਿਤਾ ਹੈ, ਕੋਈ ਪੁੱਤਰ ਧੀਆਂ ਹਨ, ਕੋਈ ਮਿੱਤਰ ਦੋਸਤ ਹਨ, ਕੋਈ ਘਰਵਾਲੀ ਹੈ, ਇਹ ਜੋ ਕੁਛ ਵੀ ਸੰਬੰਧ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ। ਇਹ ਪ੍ਰਵਿਰਤੀ ਮਾਰਗ ਜੋ ਹੈ ਨਾ ਗ੍ਰਸਤ ਵਾਲਾ, ਇਹ ਮਾਇਆ ਸੰਬੰਧਨ ਹੈ, ਮਾਇਆ ਦੇ ਸੰਬੰਧ ਕਰਕੇ ਹੀ ਪਿਆ ਹੋਇਆ ਹੈ। ਮਾਇਆ ਦੇ ਸੰਬੰਧ ਨਾਲ ਹੀ ਇਹ ਸਾਰਾ ਪ੍ਰਵਿਰਤੀ ਮਾਰਗ ਦਾ ਪਸਾਰਾ ਪਸਰਿਆ ਹੋਇਆ ਹੈ। ਤੂੰ ਇਹਦੀ ਚਿੰਤਾ ਨਾ ਕਰਿਆ ਕਰ, ਕਿਉਂਕਿ ਗੁਰੂ ਕਾ ਫਰਮਾਨ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ ਉਹ ਦੇਵੈ ਜਲ ਥਲ ਜੀ ਆ ਸਭ ਤੈ। ਭਾਈ ਪਰਮੇਸ਼ਰ ਨੂੰ ਚਿੰਤਾ ਹੈ, ਉਹ ਸਭ ਜਲ ਵਿੱਚ ਵੀ ਥਲ ਵਿੱਚ ਵੀ ਜਿਤਨੇ ਵੀ ਜੀਵ ਕਿਤੇ ਕੋਈ ਵਾਸਾ ਹੈ ਸਭ ਥਾਵਾਂ ਦੇ ਉੱਤੇ ਸਭ ਨੂੰ ਹੀ ਦਿੰਦਾ ਹੈ। ਇਸ ਕਰਕੇ ਤੂੰ ਕਿਸੇ ਦੀ ਭਾਈ ਚਿੰਤਾ ਨਾ ਕਰਿਆ ਕਰ। ਸਤਿਗੁਰੂ ਕਹਿੰਦੇ ਇੱਕ ਭਗਵਾਨ ਪੁਰਖ ਹੈ ਪੂਰਨ, ਜਿਹੜਾ ਦਇਆ ਦਾ ਘਰ ਵਾਹਿਗੁਰੂ ਹੈ ਨਾ, ਉਹ ਨਾਨਕ ਸਰਬ ਜੀਵ ਪ੍ਰਤਪਾਲ ਹੈ। ਸਤਿਗੁਰੂ ਜੀ ਕਹਿੰਦੇ ਸਾਰੇ ਹੀ ਜੀਵਾਂ ਦੇ ਤਾਂ ਹੀ ਭਾਈ ਪਾਲਣ ਵਾਲਾ ਹੈ, ਤੈਨੂੰ ਵੀ ਪਾਲੇਗਾ, ਤੇਰੇ ਪੁੱਤਰਾਂ ਧੀਆਂ ਨੂੰ ਵੀ ਪਾਲਦਾ, ਮਾਤਾ ਪਿਤਾ ਨੂੰ ਵੀ ਉਹੀ ਪਾਲਣ ਵਾਲਾ, ਤੈਨੂੰ ਵੀ ਪਾਲਿਆ, ਉਹ ਸਾਰੇ ਹੀ ਜੀਵਾਂ ਦੇ ਤਾਂ ਹੀ ਪਾਲਣ ਵਾਲਾ ਹੈ। ਸਤਿਗੁਰਾਂ ਤੋਂ ਉਪਦੇਸ਼ ਸੁਣ ਕੇ ਹਰੀ ਲਾਲ ਪੰਡਿਤ ਅਤੇ ਕ੍ਰਿਸ਼ਨ ਲਾਲ ਦੋਵੇਂ ਭਰਾ ਕਹਿਣ ਲੱਗੇ, ਮਹਾਰਾਜ ਠੀਕ ਹੈ, ਜਦੋਂ ਆਪ ਜੀ ਨੇ ਐਸੀ ਕਿਰਪਾ ਬਖਸ਼ਿਸ਼ ਕੀਤੀ ਨਾ, ਤਾਂ ਦਇਆਲ ਇੱਕ ਭਗਵਾਨ ਪੁਰਖ ਹੈ, ਇੱਕੋ ਇੱਕ ਜਿਹੜਾ ਦਇਆ ਦਾ ਕਰ ਪੂਰਨ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਕਿਰਪਾ ਦਾ ਸਦਕਾ ਨਾ ਹੁਣ ਅਸੀਂ ਇਹ ਜਾਣ ਲਿਆ ਹੈ। ਨਹਿ ਚਿੰਤਾ ਮਾਤ ਪਿਤ ਪ੍ਰਾਪਤ ਹੈ, ਹੁਣ ਮਹਾਰਾਜ ਸਾਨੂੰ ਕੋਈ ਮਾਤਾ ਪਿਤਾ ਦੀ ਚਿੰਤਾ ਨਹੀਂ ਰਹੀ, ਕਿਸੇ ਭਰਾਵਾਂ ਦੀ ਚਿੰਤਾ ਨਹੀਂ ਰਹੀ ਹੈ, ਅਤੇ ਨਹਿ ਕਿ ਚਿੰਤਾ ਕਛ ਲੋਕ ਹੈ, ਹੁਣ ਸਾਨੂੰ ਹੋਰ ਕਿਸੇ ਲੋਕ ਦੀ ਵੀ ਚਿੰਤਾ ਨਹੀਂ ਹੈ। ਨਹੀਂ ਚਿੰਤਾ ਬੰਤਾ ਸੁਤਮੀਤ ਹੈ, ਪਰਮੇਸ਼ਰ ਦੇ ਆਲੂ ਜੋ ਜਾਣ ਲਿਆ, ਇਸ ਕਰਕੇ ਨਾ ਘਰ ਵਾਲੇ ਦਾ ਕੋਈ ਫਿਕਰ ਚਿੰਤਾ, ਨਾ ਪੁੱਤਰਾਂ ਦਾ ਕੋਈ ਫਿਕਰ ਚਿੰਤਾ, ਨਾ ਕੋਈ ਮਿੱਤਰ ਆਦਿਕ ਦੀ ਕੋਈ ਚਿੰਤਾ ਰਹੀ ਹੈ, ਕਿਉਂਕਿ ਪਰਮੇਸ਼ੁਰ ਦੀ ਦਿਆਲਤਾ ਦਾ ਸਦਕਾ ਅਸੀਂ ਸਮਝ ਲਿਆ ਹੈ। ਪਰਵਿਰਤ ਮਾਇਆ ਸੰਬੰਧ ਨੇ, ਇਹ ਤੇ ਮਾਇਆ ਦਾ ਹੀ ਸਾਰਾ ਪ੍ਰਵਿਰਤੀ ਪਸਾਰਾ, ਮਾਇਆ ਦਾ ਪ੍ਰਵਿਰਤੀ ਗ੍ਰਸਤ ਮਾਰਗ ਜਿਹੜਾ ਹੈ, ਇਹ ਮਾਇਆ ਦਾ ਹੀ ਪਸਾਰਾ ਹੈ। ਮਾਇਆ ਨੇ ਹੀ ਸੰਗ ਕਹੀਏ ਭਲੀ ਪ੍ਰਕਾਰ ਬੰਧਨ ਹੈ, ਬੰਨਣ ਕੀਤਾ ਹੋਇਆ ਸਾਰਿਆਂ ਨੂੰ, ਭਲੀ ਪ੍ਰਕਾਰ ਬੰਨਿਆ ਹੋਇਆ ਹੈ। ਇਉਂ ਜਾਣਿਆ ਹੈ ਕਿ ਨਾਨਕ ਸਰਬ ਜੀਵ ਪ੍ਰਤ ਪਾਲਕ ਹੈ, ਕਿ ਸਾਰੇ ਜੀਵਾਂ ਦੇ ਤਾਈਂ ਉਹ ਵਾਹਿਗੁਰੂ ਪਰਮੇਸ਼ਰ ਪਾਲਣਹਾਰ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਾਈ ਜਿਹੜਾ ਧਨ ਦੌਲਤ ਆਦਿਕ ਦਾ ਹੋਰ ਕਿਸੇ ਪਦਾਰਥਾਂ ਦੀ ਆਸ ਕਰਨੀ ਹੈ, ਇਹ ਨਾਂ ਨਿੱਤ ਰਹਿਣ ਵਾਲੀ ਹੈ। ਨਿੱਤ ਹੁੰਦਾ ਹੈ ਵੀ ਰਹਿਣ ਵਾਲੀ ਚੀਜ਼, ਅਨਿੱਤ ਹੁੰਦੀ ਹੈ ਜਿਹੜੀ ਨਾ ਰਹੇ, ਉਹਨੂੰ ਅਨਿੱਤ ਕਹਿੰਦੇ। ਇਸ ਕਰਕੇ ਉਚਾਰਨ ਕਰਦੇ ਹਨ ਅਨਿੱਤ ਵਿਤੰਗ ਅਨਿੱਤ ਚਿੱਤੰ। ਇਹ ਭਾਈ ਵਿਤੰਗ ਧਨ ਦੌਲਤ ਵੀ ਇਹ ਅਨਿੱਤ ਹੈ, ਨਾ ਅਨਿੱਤ ਰਹਿਣ ਵਾਲਾ ਹੈ, ਇਹ ਵੀ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਅਨਿੱਤ ਚਿੱਤੰ ਕਹਿੰਦੇ ਜਿਹੜੀ ਤੂੰ ਚਿੰਤੇ ਕਰਦੇ ਹੋ ਉਹ ਵੀ ਅਨਿੱਤ ਹੈ। ਚਿੱਤੰ ਚਿੱਤ ਸਰੀਰ ਵੀ ਨਿੱਤ ਨਹੀਂ ਰਹਿਣ ਵਾਲਾ ਹੈ। ਅਨਿੱਤ ਆਸਾ ਬਹੁਵਿਧ ਪ੍ਰਕਾਰਾਂ, ਪਦਾਰਥਾਂ ਦੀ ਆਸਾ ਇਹ ਵੀ ਨਾ ਅਨਿੱਤ ਰਹਿਣ ਵਾਲੀ ਹੈ, ਬਹੁਤ ਤਰ੍ਹਾਂ ਕਰਕੇ ਜਿਹੜੀ ਹੈ, ਅਤੇ ਬਹੁਤ ਤਰ੍ਹਾਂ ਦੇ ਪਰਲੋਕ ਦੇ ਜਿਹੜੇ ਸੁੱਖਾਂ ਦੀ ਮਨਸਾ ਹੈ ਉਹ ਵੀ, ਕਿਉਂਕਿ ਬਹੁਵਿਧ ਅਤੇ ਪ੍ਰਕਾਰੰਗ ਦੋ ਵਾਰ ਹੈ, ਇਸ ਕਰਕੇ ਬਹੁਤ ਤਰ੍ਹਾਂ ਦੇ ਸੁੱਖਾਂ ਦੀ ਆਸਾ ਵੀ ਨਾ ਨਿੱਤ ਰਹਿਣ ਵਾਲੀ ਹੈ, ਪਰਲੋਕ ਦੇ ਸੁੱਖਾਂ ਦੀ ਆਸਾ ਵੀ ਬਹੁਤ ਤਰ੍ਹਾਂ ਦੀ ਹੈ, ਇਹ ਵੀ ਨਾ ਨਿੱਤ ਰਹਿਣ ਵਾਲੀ ਹੈ। ਭਾਈ ਇਹ ਨਿੱਤ ਨਹੀਂ ਰਹਿੰਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ ਅਨਿੱਤ ਹੇਤੰ ਆਹੰ ਬੰਧੰ, ਜਿਹੜਾ ਹੇਤੰ ਮੋਹ ਕਰਦਾ ਹੈ ਪਰਿਵਾਰ ਦਾ, ਧਨ ਦੌਲਤ ਦਾ, ਜਾਂ ਪੁੱਤਰਾਂ ਧੀਆਂ ਦਾ, ਇਹ ਵੀ ਅਨਿੱਤ ਹੈ, ਹਮੇਸ਼ਾ ਨਹੀਂ ਰਹਿਣ ਵਾਲਾ ਹੈ। ਪੁੱਤਰ ਧੀਆਂ ਸਤਬੰਧਤਾ ਆਦਿਕ ਅਹੰ ਬੰਧੰ, ਅਹੰਕਾਰ ਦੇ ਅੰਦਰ ਆਪਣੇ ਆਪ ਨੂੰ ਬੰਨੀ ਬੈਠਾ ਹੈ। ਭਰਮ ਮਾਇਆ ਮਲਨ ਬਕਾਰੰ, ਇਹ ਮਾਇਆ ਸਾਰੀ ਭਰਮ ਰੂਪ ਹੈ ਭਾਈ, ਇਹ ਬਕਾਰਾਂ ਦੇ ਸਮੇਤ ਮੈਲ ਆਦਿਕ ਹੀ ਲੱਗਦੀ ਹੈ। ਕਿਉਂਕਿ ਮਾਇਆ ਦੀ ਐਸੀ ਮਲੀਨਤਾ ਹੁੰਦੀ ਹੈ ਜਿਹੜੀ ਬੁੱਧੀ ਨੂੰ ਵੀ ਮਲੀਨ ਕਰ ਦਿੰਦੀ ਹੈ, ਜਿਸ ਮਲੀਨਤਾ ਦਾ ਸਦਕਾ ਨਹਿ ਸਿਮਰੰਤ, ਬੁੱਧੀ ਦੀ ਮਲੀਨਤਾ ਸਦਕਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਬੁੱਧੀ ਦੀ ਜਿਹੜੀ ਸ਼ੁੱਧਤਾ ਹੈ, ਸਰੀਰ ਦੀ ਸ਼ੁੱਧਤਾ ਇਸ਼ਨਾਨ ਪਾਨ ਕਰਕੇ ਹੋ ਜਾਂਦੀ ਹੈ ਉੱਪਰੋਂ ਉੱਪਰੋਂ, ਅਤੇ ਕੱਪੜਿਆਂ ਨੂੰ ਸ਼ੁੱਧਤਾ ਧੋ ਧਾ ਕੇ ਕਰ ਲਈਦੀ ਹੈ। ਪਰ ਬੁੱਧੀ ਦੀ ਜਿਹੜੀ ਸ਼ੁੱਧਤਾ ਹੈ ਅਤੇ ਮਨ ਦੀ ਸ਼ੁੱਧਤਾ ਇਹ ਹੋਰ ਤਰ੍ਹਾਂ ਹੁੰਦੀ ਹੈ। ਮਨ ਦੀ ਸ਼ੁੱਧਤਾ ਹੈ ਬਾਣੀ ਪੜ੍ਹ ਕੇ ਸਿਮਰਨ ਕਰਕੇ, ਮਨ ਦੀ ਸ਼ੁੱਧਤਾ ਹੈ ਨਿਤਨੇਮ ਸਿਮਰਨ ਬਾਣੀ ਦੁਆਰਾ। ਬੁੱਧੀ ਦੀ ਸ਼ੁੱਧਤਾ ਹੱਥਾਂ ਨਾਲ ਸੇਵਾ ਕਰਕੇ ਹੈ, ਜਿੰਨੀ ਕੋਈ ਹੱਥਾਂ ਨਾਲ ਸੇਵਾ ਕਰਦਾ ਉੰਨੀ ਸ਼ੁੱਧ ਬੁੱਧੀ ਹੁੰਦੀ ਹੈ। ਜੇ ਸ਼ੁੱਧ ਬੁੱਧੀ ਹੈ ਤਾਂ ਸ਼ੁੱਧ ਬੁੱਧੀ ਦੇ ਨਾਲ ਹੀ ਗੁਰਬਾਣੀ ਦਾ ਚਿੰਤਨ ਹੁੰਦਾ, ਨਾਮ ਦਾ ਚਿੰਤਨ ਹੁੰਦਾ, ਭਜਨ ਵਿੱਚ ਮਨ ਜੁੜਦਾ। ਜਿੰਨਾ ਚਿਰ ਸ਼ੁੱਧ ਬੁੱਧੀ ਨਹੀਂ ਹੈ, ਨਾ ਬਾਣੀ ਚੇਤੇ ਹੋਵੇ, ਨਾ ਕੋਈ ਹੋਰ ਚੀਜ਼ ਚੇਤੇ ਹੋਵੇ, ਨਹੀਂ ਹੁੰਦੀ। ਇਸੇ ਕਰਕੇ ਹੀ ਮਹਾਂਪੁਰਖ ਸੇਵਾ ਨੂੰ ਮੁੱਖ ਰੱਖਦੇ ਹਨ, ਸੇਵਾ ਤੋਂ ਹੀ ਸਿਮਰਨ ਹੋ ਸਕਦਾ ਹੈ। ਜੇ ਬੁੱਧੀ ਹੀ ਮਲੀਨਤਾ ਵਾਲੀ ਹੈ ਤਾਂ ਫਿਰ ਨਾ ਸੇਵਾ ਨਾ ਸਿਮਰਨ। ਜਿਤਨਾ ਵੀ ਕੋਈ ਹੱਥ ਘਸਾਵੇਗਾ, ਨਹੁੰ ਘਸਣਗੇ, ਗੁਰੂ ਘਰ ਦੇ ਭਾਂਡੇ ਮਾਂਜ ਮਾਂਜ ਕੇ ਕੜਾਹੇ 'ਤੇ ਦੇਗੇ, ਅਤੇ ਉਤਨੀ ਹੀ ਬੁੱਧੀ ਦੀ ਸ਼ੁੱਧਤਾ ਹੋਵੇਗੀ। ਤੇ ਜਦੋਂ ਦੇਖਾਂਗੇ ਵੀ ਆਪਣੇ ਵਾਲੇ ਵੀ ਕਿਸੇ ਦੇ ਮੂਹਰੇ ਕਰ ਤੋ ਫਿਰ ਬੁੱਧੀ ਮਲੀਨ, ਫਿਰ ਮਲੀਨ ਬੁੱਧੀ ਹੋ ਗਈ। ਇਸ ਕਰਕੇ ਬੁੱਧੀ ਦੇ ਵਿੱਚ ਮਲੀਨਤਾ ਹੁੰਦੀ ਹੈ। ਤੇ ਕਹਿੰਦੇ ਵੀ ਜਿਹੜੇ ਇਹ ਸੰਸਾਰ ਦੀ ਮਲੀਨ ਬੁੱਧੀ ਬਣਾਏ ਸਿਮਰੰਤ ਮਲੀਨ ਬੁੱਧੀ, ਮਲੀਨ ਬੁੱਧੀ ਹੋਣ ਕਰਕੇ ਸਤਿਗੁਰੂ ਕਹਿੰਦੇ ਪਰਮੇਸ਼ਵਰ ਦਾ ਸਿਮਰਨ ਨਹੀਂ ਕਰਦਾ ਹੈ, ਜਿਸ ਕਰਕੇ ਪਰੰਤ ਜੋਨ ਜਠਰਾਗਨ ਅਨੇਕ ਤਰ੍ਹਾਂ ਦੀ ਜਠਰ ਅਗਨੀ ਆਦਿਕ ਦੇ ਵਿੱਚ, ਮਾਤਾ ਦੀ ਜਠਰ ਅਗਨੀ ਗਰਭ ਦੀ ਅਗਨੀ ਹੈ ਜਿਹੜੀ ਇਹਨਾਂ ਜੂਨੀਆਂ ਦੇ ਵਿੱਚ ਫਿਰਦਾ ਹੈ ਧੱਕੇ ਖੰਦ। ਪੰਡਤਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਕਿਵੇਂ ਉਧਾਰ ਵੀ ਹੋ ਸਕਦਾ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਂ ਭਾਈ, ਪਰਮੇਸ਼ਰ ਅੱਗੇ ਇਉਂ ਬੇਨਤੀਆਂ ਕਰੀਏ, ਹੇ ਗੋਬਿੰਦ ਕਰਤ ਮਾਇਆ, ਹੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਤੂੰ ਸਾਡੇ 'ਤੇ ਮਾਇਆ ਕਰਤ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਕਿਰਪਾ ਕਰਦੇ ਨਾਨਕ ਭਗਤ ਉਧਾਰ ਸਾਧ ਸੰਗ ਮੈਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਤਾਂ ਪੰਡਤੋ ਉਹ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਵਿੱਚ ਲਿਆ ਕੇ ਨਾ ਪਾਤਾਂ ਦਾ ਵੀ ਉਧਾਰ ਕਰ ਦਿੰਦੇ। ਇਸ ਕਰਕੇ ਜੇ ਧਾਰਨਾ ਹੈ ਤਾਂ ਇੱਕ ਸਾਧ ਸੰਗ ਹੈ, ਸਾਧ ਸੰਗਤ ਪਾਤਾਂ ਦਾ ਉਧਾਰ ਕਰ ਦੇਣ ਵਾਲੀ ਹੈ, ਤਾਂ ਤੇ ਸਾਧ ਸੰਗਤ ਕਰਿਆ ਕਰੋ, ਪਾਤਾਂ ਦਾ ਵੀ ਉਧਾਰ ਹੋ ਜਾਂਦਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਭਾਈ ਚਾਹੇ ਕਿਹੋ ਜਿਹੀ ਮਰਨੀ ਮਰ ਜਾਵੇ ਬੰਦਾ, ਕਿੰਨੇ ਹੀ ਦੁੱਖ ਦੁੱਖਦਾਈ ਜ਼ਿੰਦਗੀ ਮਰ ਜਾਵੇ ਦੁੱਖਾਂ ਦੀ ਮੌਤ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰਮੇਸ਼ਵਰ ਦਾ ਨਾਮ ਲਾ। ਸਤਿਗੁਰੂ ਜੀ ਫਰਮਾਨ ਕਰਦੇ ਹਨ ਦੁੱਖ ਦੇ ਵਿੱਚ ਗ੍ਰੰਥ ਗਿਰ ਪਾਤਤ ਪਾਤਾਲ, ਚਾਹੇ ਗ੍ਰੰਥ ਗਿਰ ਗ੍ਰੰਥ ਕਹੀਏ ਡਿੱਗ ਪਵੇ, ਗਿਰ ਕਹੀਏ ਪਹਾੜ ਤੋਂ ਡਿੱਗ ਕੇ ਮੌਤ ਹੋ ਜਾਵੇ, ਪਤਤ ਪਾਤਾਲੰਗ ਚਾਹੇ ਪਤਾਲ ਦੇ ਵਿੱਚ ਜਾ ਕਰਕੇ ਪਤਤ ਪੈ ਜਾਵੇ, ਜਲੰਤ ਦੇ ਦੀਪ ਬੈਸਵਾਂਤਰ ਹੈ, ਦੇ ਦੀਪ ਕਹੀਏ ਪਰ ਜਵਲਤ ਬੈਸਵਾਂਤਰ ਹੈ, ਅਗਨੀ ਦੇ ਵਿੱਚ ਜਲੰਤ ਜਲ ਕੇ ਮਰ ਜਾਵੇ, ਅਤੇ ਜਾਂ ਦੇ ਦੀਪ ਕਹੀਏ ਦੀਵੇ ਦੀ ਲਾਟ ਦੇ, ਹੌਲੀ ਹੌਲੀ ਸੜਦਾ ਨਾ ਬਹੁਤ ਦੁੱਖ ਹੁੰਦਾ, ਇਸ ਕਰਕੇ ਚਾਹੇ ਦੀਵੇ ਦੀ ਲਾਟ ਦੇ ਉੱਤੇ ਅਗਨੀ ਦੀ ਲਾਟ ਦੇ ਉੱਤੇ ਸਰ ਕੇ ਮਰ ਜਾਵੇ। ਸਤਿਗੁਰੂ ਕਹਿੰਦੇ ਪਰ ਭਾਈ ਇੰਨੇ ਮੌਤ ਨਾਲੋਂ ਵੀ ਘਰ ਦੀ ਚਿੰਤਾ ਤਾਂ ਬਾਹਲੀ ਸਾੜ ਕੇ ਰੱਖ ਦਿੰਦੀ ਹੈ। ਫਰਮਾਨ ਕਰਦੇ ਹਨ ਬਹੰਤ ਬਹਿ ਜਾਵੇ ਰੁੜ ਜਾਵੇ, ਅਗਾਹ ਬਹੁਤ ਸਾਰੇ ਡੂੰਘੇ ਤੋਇੰਗ ਪਾਣੀ ਦੇ ਲਹਿਰਾਂ ਦੇ ਵਿੱਚ ਰੁੜ ਕੇ ਮਰ ਜਾਵੇ, ਪਰ ਇੰਨਾ ਦੁੱਖ ਅੱਗ ਵਿੱਚ ਸੜ ਕੇ ਮਰਨ ਦਾ, ਪਤਾਲ ਵਿੱਚ ਡਿੱਗ ਕੇ ਮਰਨ ਦਾ, ਪਹਾੜਾਂ ਤੋਂ ਡਿੱਗ ਕੇ ਮਰਨ ਦਾ ਨਹੀਂ ਹੈ, ਪਾਣੀ 'ਚ ਰੁੜ ਕੇ ਮਰਨ ਦਾ ਨਹੀਂ ਹੈ, ਜਿਤਨਾ ਜਿਹੜੇ ਘਰ ਦੀ ਚਿੰਤਾ ਦਾ ਦੁੱਖ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਜਨਮੰਗ ਤਾਂ ਮਰਨਾ, ਜਿਹੜੀ ਘਰ ਦੀ ਚਿੰਤਾ ਦਾ ਦੁੱਖ ਹੈ ਨਾ, ਇਹਦੇ ਨਾਲ ਜਨਮ ਤੇ ਮਰਨ ਹੁੰਦਾ ਹੈ, ਜੰਮਣ ਪਿਆ ਤਾਂ ਮਰ ਗਿਆ, ਮਰ ਪਿਆ ਤਾਂ ਜੰਮ ਪਿਆ, ਬਸ ਜੰਮਣ ਮਰਨ ਦੇ ਵਿੱਚ ਰਹਿੰਦਾ ਹੈ। ਇਸ ਕਰਕੇ ਘਰ ਦੀ ਚਿੰਤਾ ਦਾ ਦੁੱਖ ਮੌਤ ਤੋਂ ਵੀ ਭੈੜਾ ਹੈ। ਦਾ ਵਿਸਰਾਮ ਨਾਨਕ ਤੇ ਲਾਉਣਾ ਹੈ, ਅਨਕ ਸਾਧਨ ਨਾ ਸਿੱਧੇ ਤੇ ਨਾਨਕ। ਸਤਿਗੁਰੂ ਪਾਤਸ਼ਾਹ ਜੀ ਜਿਹੜਾ ਕਹਿੰਦੇ ਚਿੰਤਾ ਘਰ ਦੇ ਰੋਗ ਹੈ ਨਾ, ਸਾਡੇ ਪੰਜਾਬੀਆਂ ਦੀ ਇੱਕ ਠੇਠ ਕਹਾਵਤ ਹੈ, ਕਹਿੰਦੇ ਚਿੰਤਾ ਚਿਤਾ ਬਰਾਬਰ, ਜਿਵੇਂ ਚਿਤਾ ਤੇ ਸੜਨ ਦਾ ਦੁੱਖ ਹੈ, ਇੰਨਾ ਬਰਾਬਰ ਦੁੱਖ ਹੈ ਚਿੰਤਾ ਦਾ। ਪਰ ਇੱਥੇ ਤੇ ਸਤਿਗੁਰੂ ਨੇ ਸਿਰੇ ਹੀ ਲਾ ਤੀ, ਕਹਿੰਦੇ ਜੜ ਕੇ ਸੜਨਾ ਵੀ ਉਹਨਾਂ ਨਹੀਂ ਹੈ ਜਿੰਨਾ ਚਿੰਤਾ ਦਾ ਦੁੱਖ ਹੈ। ਚਿੰਤਾ ਦੇ ਦੁੱਖ ਦੇ ਨਾਲ ਜੰਮਣ ਤੇ ਮਰਨ ਹੁੰਦਾ। ਇਸ ਕਰਕੇ ਸੜ ਕੇ ਮਰਨ ਤੋਂ ਵੀ ਵੱਧ ਦੁੱਖ ਹੈ। ਅਨਕ ਸਾਧਨਾਂ ਨਾ ਸਿੱਧੇ ਅਤੇ ਨਾਨਕ, ਅਨੇਕਾਂ ਸਾਧਨਾਂ ਦੀ ਸਿੱਧਤਾ ਕਰਨ ਦੇ ਨਾਲ ਵੀ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਪੂਰਨ ਨਹੀਂ ਹੁੰਦਾ ਹੈ। ਅਸਥੰਭੰ 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 ਸ਼ਬਦ ਸਾਧ ਸਵਜਨੇ, ਅਸਥੰਭੰ ਅਸਥੰਭੰ ਅਸਥੰਭੰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧ ਸਵਜਨੇ, ਸਾਧ ਸ੍ਰੇਸ਼ਟ ਸੱਜਣ ਮਹਾਤਮਾ ਜਨ ਹਨ, ਉਹਨਾਂ ਦੇ ਗੁਰ ਸ਼ਬਦ ਦਾ ਹੀ ਇੱਕ ਅਸਥੰਭੰ ਆਸਰਾ ਹੈ। ਉਹਨਾਂ ਦੇ ਸ਼ਬਦ ਉਪਦੇਸ਼ ਦਾ ਆਸਰਾ ਅਸਥੰਭੰ ਮਨ ਨੂੰ ਹੈ, ਅਸਥੰਭੰ ਆਸਰਾ ਬਾਣੀ ਨੂੰ ਹੈ, ਅਸਥੰਭੰ ਆਸਰਾ ਉਹਨਾਂ ਦੇ ਸ਼ਬਦ ਦਾ ਆਸਰਾ ਸਰੀਰ ਨੂੰ ਹੈ। ਇਸੇ ਤਰ੍ਹਾਂ ਹੀ ਅਸਥੰਭੰ 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 ਸ਼ਬਦ ਸਾਧ ਸਵਜਨੇ, ਉਹ ਸਾਧ ਜਨ ਸੱਜਣ ਜਨ ਜਿਨ੍ਹਾਂ ਦੇ ਆਪ ਵੀ ਮਨ ਨੂੰ ਸ਼ਬਦ ਦਾ ਅਸਥੰਭੰ ਆਸਰਾ ਦਿੱਤਾ ਹੈ ਅਤੇ ਉਪਦੇਸ਼ ਵੀ ਸ਼ਬਦ ਦੇ ਆਸਰੇ ਦਾ ਦਿੰਦੇ ਹਨ ਅਤੇ ਜਿਨ੍ਹਾਂ ਨੇ ਉਹਨਾਂ ਦੇ ਸੰਗਤ ਕੀਤੀ ਉਹਨਾਂ ਨੂੰ ਵੀ ਸ਼ਬਦ ਦਾ ਆਸਰਾ ਮਿਲਦਾ ਹੈ। ਇਸ ਤਰ੍ਹਾਂ ਅਸਥੰਭੰ 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 ਸ਼ਬਦ ਸਾਧ ਸਵਜਨੇ, ਸਾਧੂ ਸੱਜਣ ਜਨਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਅਸਥੰਭੰ ਪਿੱਛੇ ਵੀ ਆਸਰਾ ਦੇਣ ਵਾਲਾ ਸੀ, ਅਸਥੰਭੰ ਹੁਣ ਵੀ ਉਹ ਆਸਰਾ ਦਿੰਦਾ ਹੈ ਅਤੇ ਸਾਧ ਸੱਜਣ ਜਨਾਂ ਦਾ ਸ਼ਬਦ ਉਪਦੇਸ਼ ਹੈ ਜਿਹੜਾ ਅੱਗੇ ਵੀ ਆਸਰਾ ਦੇਣ ਵਾਲਾ ਹੈ। ਅਸਥੰਭੰ ਨਾਮ ਆਸਰੇ ਦਾ ਹੈ, ਅਰਥ ਭਾਵੇਂ ਵੱਖ ਵੱਖ ਕੀਤੇ ਜਾਂਦੇ ਨੇ ਪਰ ਅਰਥ ਅਸਥੰਭੰ ਦਾ ਅਰਥ ਜਿਹੜਾ ਹੈ ਉਹ ਇੱਕੋ ਹੀ ਹੈ, ਆਸਰਾ। ਉਹਨੂੰ ਲਵੰਤਾ ਦੇ ਵਿੱਚ ਅੱਗੇ ਪਿੱਛੇ ਕਰਕੇ ਕਈ ਤਰ੍ਹਾਂ ਦੇ ਅਰਥ ਬਣ ਜਾਂਦੇ ਹੈ ਪਰ ਅਰਥ ਜਿਹੜਾ ਸ਼ਬਦ ਦਾ ਅਰਥ ਹੈ ਪਦ ਦਾ ਉਹ ਇੱਕੋ ਹੀ, ਅਸਥੰਭੰ ਦਾ ਅਰਥ ਆਸਰਾ ਹੈ ਮਨ ਬਾਣੀ ਸਰੀਰ ਦਾ। ਅਸਥੰਭੰ 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 ਸ਼ਬਦ ਸਾਧ ਸਵਜਨੇ, ਸਾਧ ਸ੍ਰੇਸ਼ਟ ਸੱਜਣ ਜਨਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਅਤੇ ਉਹ ਤਿੰਨੇ ਕਾਲਾਂ ਦੇ ਵਿੱਚ ਹੀ ਅਸਥੰਭੰ ਆਸਰਾ ਰੂਪ ਹੈ। ਜਿਨ੍ਹਾਂ ਨੇ ਉਹ ਆਸਰਾ ਲੈ ਲਿਆ ਭਾਈ ਉਹਨੂੰ ਭਾਈ ਜਿਹੜੀ ਘਰ ਦੀ ਚਿੰਤਾ ਹੈ ਨਾ ਉਸ ਤੋਂ ਉੱਪਰ ਉੱਠ ਖੜਾਉਂਦੇ ਹਨ। ਅਤੇ ਸਤਿਗੁਰੂ ਪਾਤਸ਼ਾਹ ਪਾਤ ਜੀ ਫਰਮਾਨ ਕਰਦੇ ਹਨ ਪਰਮੇਸ਼ਰ ਦਾ ਨਾਮ ਚਿੰਤਨ ਹੈ ਜਿਹੜਾ। ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਮਹਾਰਾਜ ਪਾਪਾਂ ਦਾ ਕਿਵੇਂ ਇਸ ਤਰ੍ਹਾਂ ਨਾਸ਼ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਭਾਈ ਇੱਕ ਪਰਮੇਸ਼ਰ ਦਾ ਨਾਮ ਹੀ ਸਭ ਕੁਝ ਦਾ ਆਸ, ਸਭ ਕੁਛ ਦਾ ਮਹਾਰਾਜ ਕਹਿੰਦੇ ਨਾਸ਼ ਕਰਨ ਵਾਲਾ ਹੈ ਸਾਰੇ ਪਾਪਾਂ ਦਾ। ਕੋਰ ਦੁਖੀਅੰ ਬੜੇ ਭਿਆਨਕ ਦੁੱਖਾਂ ਦਾ ਨਾਸ਼ ਕਰਦਾ ਹੈ। ਅਨਕ ਹੱਤਿਅੰ ਅਨਕ ਹੱਤਿਅੰ ਅਨੇਕ ਤਰ੍ਹਾਂ ਦੇ ਹੱਤਿਅੰ ਕਹੀਏ ਦੋਸ਼ ਲੱਗੇ ਹੋਣ, ਜਿਵੇਂ ਚਾਰ ਤਰ੍ਹਾਂ ਦੀ ਹੱਤਿਆ ਦਾ ਦੋਸ਼ ਦੱਸਦੇ ਹਨ ਅਤੇ ਉਹ ਵਿਦਵਾਨਾਂ ਨੇ ਇਹ ਵੀ ਲਿਖਿਆ ਹੋਇਆ ਬ੍ਰਹਮੰ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਅਤੇ ਇਹ ਸਾਰੇ ਦੁੱਖਾਂ ਦਾ ਕਥਨ ਹੈ, ਪਾਪਾਂ ਦਾ ਕਥਨ ਹੈ। ਕੋਰ ਦੁਖਿਅੰ ਅਨਕ ਹੱਤਿਅੰ ਅਨੇਕਾਂ ਤਰ੍ਹਾਂ ਦੀ ਹੱਤਿਅੰ ਮਾਰਨ ਦਾ, ਜਿਸ ਨੂੰ ਜਿਵੇਂ ਕਹਿੰਦੇ ਬ੍ਰਾਹਮਣ ਬ੍ਰਹਮ ਗਿਆਨੀ ਦਾ ਮਾਰ ਦੇਣ ਦੀ ਹੱਤਿਆ ਦਾ ਦੋਸ਼, ਬ੍ਰਾਹਮਣ ਬ੍ਰਹਮ ਗਿਆਨੀ ਦੇ ਮਾਰ ਦੇਣ ਦੀ ਹੱਤਿਆ ਦਾ ਦੋਸ਼, ਇਸ ਤਰ੍ਹਾਂ ਬ੍ਰਾਹਮਣ ਕੈਲੀ ਘਾਤ ਕਾਲੀ ਗਊ ਦੇ ਮਾਰ ਦੇਣ ਦਾ ਦੋਸ਼ ਅਤੇ ਬੇਸਵਾ ਦੇ ਧਾਨ ਖਾਣ ਦਾ ਦੋਸ਼ ਅਤੇ ਕੰਨਿਆਂ ਦੇ ਪੈਸੇ ਵੇਚ ਕੇ ਪੈਸਾ ਲੈਣ ਦਾ ਪਾਪ, ਇਹ ਚਾਰ ਬੱਜਰ ਪਾਪ ਮੰਨੇ ਹਨ। ਇਹਨੂੰ ਅਨਕ ਹੱਤਿਅੰ ਕਹਿੰਦੇ ਹੈ, ਸਾਰਿਆਂ ਪਾਪਾਂ ਦੇ ਵੱਡੇ ਬੱਜਰ ਪਾਪ ਚਾਰ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਨਮ ਦਰਿਦਰੰ ਮਹਾਂ ਬਖਿਆਦੰ, ਜਨਮ ਤੋਂ ਲੈ ਕੇ ਦਰਿਦਰੰ ਦੁੱਖ, ਦਰਿਦਰੰ ਗਰੀਬੀ ਦਾ, ਮਹਾਂਬਖਿਆਦੰ ਬਹੁਤ ਸਾਰੇ ਵਿਸ਼ੇ ਆਦਿਕਾਂ ਦਾ ਜਿਹੜਾ ਪਾਪ ਹੈ, ਸਤਿਗੁਰੂ ਕਹਿੰਦੇ ਹਰ ਨਾਮ ਸਿਮਰੰਤ, ਪਰਮੇਸ਼ਰ ਦੇ ਹਰੀ ਦੇ ਨਾਮ ਨੂੰ ਸਿਮਰੰਤ ਸਿਮਰਨ ਕਰਕੇ ਮਟਾਂਤ ਮਿਟ ਜਾਂਦਾ ਸਗਲ ਸਾਰਾ ਹੀ। ਕਹਿੰਦੇ ਜੀ ਕਿਵੇਂ ਮਿਟ ਜਾਂਦਾ? ਇੱਕ ਵਾਹਿਗੁਰੂ ਇਕੱਲਾ ਸਿਮਰਨ ਕਰਕੇ ਕਿਵੇਂ ਸਾਰੇ ਪਾਪ ਮਿਟ ਜਾਂਦੇ ਆ? ਦ੍ਰਿਸ਼ਟਾਂਤ ਦਿੰਦੇ ਹਨ,
ਜੈਸੇ ਪਾਪ ਕਾ ਭਸਮ
ਪਾਤਸ਼ਾਹ ਜੀ ਕਹਿੰਦੇ ਜੈਸੇ ਜਿਸ ਤਰ੍ਹਾਂ ਪਾਵਕ ਕਾਸ਼ਟ ਭਸਮ ਕਰੋਤ, ਜਿਵੇਂ ਅਗਨੀ ਤਾਂ ਥੋੜ੍ਹੀ ਜਿਹੀ ਹੁੰਦੀ ਹੈ, ਲੱਕੜ ਬਹੁਤ ਵੱਡੀ ਹੁੰਦੀ ਹੈ, ਸਾਰੀ ਲੱਕੜ ਨੂੰ ਭਸਮ ਕਰੋਤ ਸਵਾਹ ਕਰਕੇ ਰੱਖ ਦਿੰਦੀ ਹੈ। ਐਸੇ ਹੀ ਪਰਮੇਸ਼ਰ ਦਾ ਨਾਮ ਸਾਰੇ ਪਾਪਾਂ ਨੂੰ, ਦੋਸ਼ਾਂ ਨੂੰ, ਦਲਿੱਦਰਾਂ ਨੂੰ, ਸਭ ਨੂੰ ਨਾਸ਼ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਹੇ ਭਾਈ, ਅੰਧਕਾਰ ਸਿਮਰਤ ਪ੍ਰਕਾਸ਼ਮ, ਜਿਵੇਂ ਹਨੇਰੇ ਦੇ ਵਿੱਚ ਦੀਵਾ ਬਾਲਦੇ ਹੋ ਚਾਨਣ ਹੋ ਜਾਂਦਾ, ਐਸੇ ਹੀ ਅਗਿਆਨਤਾ ਦੇ ਹਨੇਰੇ ਦੇ ਵਿੱਚ ਸਿਮਰਤ ਪ੍ਰਕਾਸ਼ਮ। ਮਹਾਰਾਜ ਕਹਿੰਦੇ ਭਾਈ, ਸਿਮਰਨ ਦਾ, ਪਰਮੇਸ਼ਰ ਦੇ ਨਾਮ ਸਿਮਰਨ ਦਾ ਪ੍ਰਕਾਸ਼ ਗਿਆਨ ਹੁੰਦਾ ਹੈ। ਗੁਣ ਰਮੰਤ ਅਗ ਖੰਡਨ ਹੈ, ਜਿਹੜਾ ਕੋਈ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤਨ ਕਰਦਾ, ਗੁਣ ਗਾਉਂਦਾ ਵਾਹਿਗੁਰੂ ਦੇ, ਪਰਮੇਸ਼ਰ ਦੇ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅੱਗ ਖੰਡਨ ਹੈ, ਉਹਦੇ ਅੱਗ ਕਹੀਏ ਪਾਪਾਂ ਦਾ ਖੰਡਨ ਹੈ, ਕਹੀਏ ਨਾਸ ਹੋ ਜਾਂਦਾ ਹੈ। ਵਾਹਿਗੁਰੂ ਦੇ ਗੁਣ ਗਾਏ ਪਾਪਾਂ ਦਾ ਨਾਸ ਕਰਦੇ ਹਨ। ਕਰਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਹਿਰਦੇ 'ਚ ਉਹਦਾ ਜਸ ਵਸ ਜਾਵੇ, ਰਿਧ ਬਸੰਤ ਹਿਰਦੇ ਵਿੱਚ ਵਸ ਜਾਵੇ ਉਹਦਾ ਜਸ ਵਾਹਿਗੁਰੂ ਦਾ, ਤਾਂ ਸਤਿਗੁਰੂ ਕਹਿੰਦੇ ਭੈ ਭੀਤ ਦੂਤਹਿ, ਦੂਤਹਿ ਜਿਹੜੇ ਕਾਮ ਕ੍ਰੋਧ ਹੋਰੀ ਦੂਤ ਹਨ, ਉਹ ਵੀ ਭੈ ਭੀਤ ਹੋ ਕੇ ਦੂਰ ਹੋ ਜਾਂਦੇ ਨੇ ਜੀ, ਹਿਰਦੇ 'ਚ ਨਾਮ ਦਾ ਜਸ ਵਾਹਿਗੁਰੂ ਦਾ ਜਸ ਵਸ ਜਾਵੇ। ਭੈ ਭੀਤ ਦੂਤਹਿ, ਜਮ ਦੂਤ ਆਦਿਕ ਵੀ ਭੈ ਭੀਤ ਹੋ ਕਰਕੇ ਦੂਰ ਹੋ ਜਾਂਦੇ ਹਨ, ਕਿਉਂਕਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾਹੁ ਨਾਤੁ ਨਹਿ ਛੁਟਹਿ ਨਿਟ ਨਾ ਜਾਈ ਉਹ ਦੂਤ। ਧਰਮ ਰਾਜਾ ਕਹਿੰਦੇ ਉਹ ਦੂਤੋ ਨੇੜੇ ਨਾ ਜਾਇਓ, ਜਿੱਥੇ ਪਰਮੇਸ਼ਰ ਦਾ ਭਜਨ ਹੋਵੇ, ਵਾਹਿਗੁਰੂ ਦਾ ਜਸ ਕੀਰਤਨ ਹੋਵੇ, ਉੱਥੇ ਨਾ ਜਾਇਓ। ਇਸ ਤਰ੍ਹਾਂ ਭੈ ਭੀਤ ਦੂਤ ਹੈ, ਦੂਤ ਜਿਹੜੇ ਹਨ ਕਾਮ ਕ੍ਰੋਧ ਵੀ ਦੂਤ ਹਨ ਅਤੇ ਜਮ ਦੇ ਦੂਤ ਵੀ ਭੈ ਭੀਤ ਹੁੰਦੇ ਨੇ, ਡਰਦੇ ਸਹਿਤ ਹੁੰਦੇ ਹਨ। ਕਰਮ ਕਰਤ ਮਹਾਂ ਨਿਰਮਲ ਹੈ, ਅਤੇ ਜਿਹੜਾ ਮੁੱਖ ਤੋਂ ਪਰਮੇਸ਼ਰ ਦਾ ਨਾਮ ਜਪਦਾ, ਜਸ ਗਾਉਂਦਾ ਅਤੇ ਹੱਥਾਂ ਦੇ ਨਾਲ ਕਰਮ ਕਰਤ ਨਿਸ਼ਕਾਮ ਕਰਮ ਕਰਦਾ ਹੈ, ਸਤਿਗੁਰੂ ਕਹਿੰਦੇ ਮਹਾਂ ਨਿਰਮਲ ਹੈ, ਕਹਿੰਦੇ ਬੜਾ ਮਹਾਨ ਹੀ ਨਿਰਮਲ ਹੋ ਜਾਂਦਾ, ਮਹਾਨ ਹੀ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਰੱਬ ਮਿਲ ਜਾਂਦਾ। ਜਿਹੜਾ ਉਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਨੂੰ, ਗੁਣਾਂ ਦੇ ਜਸ ਨੂੰ, ਕੀਰਤਨ ਨੂੰ ਸੁਣਨ ਵਾਲਾ ਸਰੋਤਾ ਹੈ, ਸਤਿਗੁਰੂ ਕਹਿੰਦੇ ਉਹ ਸਰੋਤਾ ਵੀ ਜਨਮ ਮਰਨ ਰਹੰਤ ਸਰੋਤਾ, ਪਰਮੇਸ਼ਰ ਦੇ ਜਸ ਨੂੰ, ਗੈਨ ਨੂੰ ਸੁਣਨ ਵਾਲਾ ਸਰੋਤਾ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਐਸੇ ਗੁਰਮੁਖ ਦੇ ਸੁੱਖ ਸਮੂਹ ਅਮੋਘ ਦਰਸ਼ਨ ਹੈ, ਸਮੂਹ ਸੁੱਖ ਮਿਲਦੇ ਨੇ ਦਰਸ਼ਨ ਕਰਨ ਦੇ ਨਾਲ, ਕਿਉਂਕਿ ਉਹਨਾਂ ਦੇ ਦਰਸ਼ਨ ਅਮੋਘ ਕਹੀਏ ਸਫਲਤਾ ਸਹਿਤ ਹੁੰਦੇ ਨੇ, ਸਫਲੇ ਹੁੰਦੇ ਨੇ, ਸਮੋਘ ਕਹੀਏ ਸਹਿਤ ਗਿਆਨ ਫਲਦੇ ਹੁੰਦੇ ਹਨ। ਸਾਰਣ ਸਤਿਗੁਰੂ ਜੀ ਕਹਿੰਦੇ ਨੇ ਸੰਤ ਜਨ ਜਿਹੜੇ ਪ੍ਰੇ ਨਾਨਕ ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਜਨ ਹਨ ਨਾ, ਉਹ ਸ਼ਰਨ ਵਿੱਚ ਆਇਆਂ ਦੀ ਰੱਖਿਆ ਕਰਨ ਨੂੰ ਯੋਗ ਕਹਿੰਦੇ, ਯੋਗ ਹੁੰਦੇ ਨੇ, ਰੱਖਿਆ ਕਰਦੇ ਹਨ ਉਹਨਾਂ ਦੀ। ਸੋ ਭਗਵਾਨ ਖੇਮੰ ਕਰੋਤ, ਉਹ ਵਾਹਿਗੁਰੂ ਪਰਮੇਸ਼ਰ ਆਪ ਖੇਮੰ ਕਰੋਤ, ਖੇਮਾ ਕਰਨ ਵਾਲਾ ਹੈ, ਅਤੇ ਜਿਹੜੇ ਉਹਦੇ ਸੰਤ ਜਨ ਹੁੰਦੇ ਹਨ ਉਹ ਵੀ ਖੇਮਾ ਕਰਨ ਵਾਲੇ ਹੋ ਜਾਂਦੇ ਹਨ, ਦੋਸ਼ਾਂ ਦੇ ਪਾਪਾਂ ਨੂੰ ਖੇਮਾ ਕਰਨ ਵਾਲੇ ਹੋ ਜਾਂਦੇ ਹਨ। ਖੇਮੰ ਕਰੋਤ, ਖੇਮੰ ਕਹੀਏ ਕੁਸ਼ਲਤਾ ਦੇ ਕਰੋਤ ਕਰਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ, ਸੁੱਖ ਦੇ ਸਹਿਤ ਕਰ ਦਿੰਦਾ ਹੈ ਭਾਈ। ਸੋ ਭਗਵਾਨ ਖੇਮੰ ਕਰੋਤ, ਖੇਮ ਨਾਮ ਰੱਖਿਆ ਦਾ ਵੀ ਹੈ, ਉਹ ਵਾਹਿਗੁਰੂ ਪਰਮੇਸ਼ਰ ਭਾਈ ਸਭ ਕੁਸ਼ਲ ਖੇਮ ਪ੍ਰਭ ਧਾਰੇ, ਉੱਥੇ ਖੇਮ ਦਾ ਅਰਥ ਰੱਖਿਆ ਆਉਂਦਾ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਭਾਈ ਰੱਖਿਆ ਕਰਨ ਵਾਲਾ ਹੈ, ਖੇਮੰ ਕਰੋਤ ਖੇਮਾ ਕਰਨ ਵਾਲਾ ਹੈ, ਖੇਮਾ ਦੇ ਅੰਦਰ ਸਾਰੇ ਹੀ ਸੁੱਖ ਆ ਜਾਂਦੇ ਹਨ। ਜਿਹੜਾ ਖਿਮਾ ਕਰਨ ਵਾਲਾ ਹੈ ਉਹਦੇ ਅੰਦਰ ਸਾਰੇ ਹੀ ਗੁਣ ਪ੍ਰਾਪਤ ਹੁੰਦੇ ਹਨ ਅਤੇ ਜਿਹੜਾ ਖਿਮਾ ਕਰ ਦਿੰਦਾ ਹੈ ਬਹੁਤ ਸਾਰੀਆਂ ਇਸ 'ਤੇ ਇਤਿਹਾਸਕ ਕਥਾਵਾਂ ਆਉਂਦੀਆਂ ਹਨ। ਰਹੋ ਵਿਚਾਰ, ਸਤਿਗੁਰੂ ਕਹਿੰਦੇ ਪਰਮੇਸ਼ਰ ਭਾਈ ਖਿਮਾ ਕਰਨ ਵਾਲਾ ਹੈ। ਪਾਛਣ ਕਰੋਤ ਅਗਰਣੀ ਵੈ, ਜਿਹੜੇ ਪਾਛਣ ਪਿੱਛੇ ਰਹਿਣ ਵਾਲੇ ਹਨ ਉਹਨਾਂ ਨੂੰ ਅਗਰਣੀ ਵੈ ਕਰੋਤ ਅੱਗੇ ਕਰ ਦਿੰਦੇ, ਪਿੱਛੇ ਰਹਿਣ ਵਾਲਿਆਂ ਨੂੰ ਅੱਗੇ ਕਰ ਦਿੰਦੇ। ਦੁਨੀਆਂ ਦੇ ਲੋਕਾਂ ਨੇ ਅਤੇ ਜਿਹੜੇ ਨੀਵੀਂ ਜਾਤਾਂ ਵਾਲੇ ਸਨ ਉਹਨਾਂ ਨੂੰ ਪਿੱਛੇ ਸਿੱਟਿਆ ਹੋਇਆ ਸੀ। ਜਿਸ ਵੇਲੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਦੁਨੀਆਂ 'ਤੇ ਧੁੰਮ ਪੈ ਗਈ ਅਤੇ ਕਹਿੰਦੇ ਨੇ ਵੀ ਜਿਸ ਰਾਜ ਦੇ ਅੰਦਰ ਕਹਿਲੂਰ ਦੀ ਰਿਆਸਤ ਦੇ ਅੰਦਰ ਅਤੇ ਰਾਜਾ ਭੀਮ ਚੰਦ ਦਾ ਰਾਜ ਸੀ ਅਤੇ ਜਿਹੜਾ ਬਿਲਾਸਪੁਰ ਉਸਨੇ ਰਾਜਧਾਨੀ ਬਣਾਈ ਹੋਈ ਸੀ ਉਹਨੂੰ ਵੀ ਪਤਾ ਲੱਗਿਆ, ਕਹਿੰਦਾ ਵੀ ਚਲੀਏ ਦਰਸ਼ਨ ਕਰੀਏ ਇੱਥੇ ਗੁਰਾਂ ਦੇ। ਦਰਸ਼ਨ ਕਰਨ ਆਇਆ ਗੁਰੂ ਕੇ ਦੀਵਾਨ ਦੇ ਦੀਦਾਰੇ ਕਰਕੇ ਨਾ ਮਨ ਮੋਹਿਆ ਗਿਆ, ਇੱਕ ਵਾਰ ਅੰਦਰਲਾ ਬੋਲਣ ਲੱਗਾ ਮਨਾ ਤੂੰ ਵੀ ਸਿੱਖ ਬਣ ਜਾ, ਇਹਨਾਂ ਦਾ ਸਿੰਘ ਸੱਜ ਜਾ ਤੂੰ ਵੀ ਗੁਰੂ ਕਾ, ਕਿੰਨੀ ਸੋਭਾ ਹੁੰਦੀ। ਜੈਸੇ ਪਰਮੇਸ਼ ਅਤੇ ਇੰਦਰ ਕਿਤੇ ਦੀਵਾਨ ਲਾਈ ਬੈਠਾ ਹੁੰਦਾ ਉਸ ਤੋਂ ਵੀ ਵੱਧ ਸੋਭਾ ਗੁਰਾਂ ਦੀ ਹੈ, ਦੇਵਤਿਆਂ ਤੋਂ ਵੱਧ ਸੋਭਾ ਤਾਂ ਸਿੱਖਾਂ ਦੀ ਹੋਈ ਹੈ। ਇਸ ਕਰਕੇ ਤੂੰ ਹੀ ਬਣ ਜਾ ਇਹਨਾਂ ਦਾ ਸੇਵਾ। ਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਮਨ ਦੀ ਜਾਣ ਕੇ ਸਤਿਗੁਰੂ ਕਹਿਣ ਲੱਗੇ ਰਾਜਨ ਤੁਸੀਂ ਆਰਾਮ ਕਰੋ, ਕੱਲ੍ਹ ਨੂੰ ਤੁਹਾਨੂੰ ਬੁਲਾਵਾਂਗੇ। ਅਤੇ ਆਸਣ ਦੇ ਦਿੱਤੇ, ਆਰਾਮ ਕੀਤਾ, ਭੋਜਨ ਪਾਣੀ ਛਕਿਆ ਗੁਰੂ ਕੇ ਲੰਗਰਾਂ ਦਾ ਅਤੇ ਰਾਤ ਨੂੰ ਸੋਚਾਂ ਸੋਚਦੇ ਸੋਚਦੇ ਦੇ ਮਨ ਵਿੱਚ ਆਇਆ ਜੇ ਭਲਾ ਮੈਂ ਸਿੱਖ ਬਣ ਜਾਵਾਂ ਇਹਨਾਂ ਦਾ ਗੁਰਾਂ ਦਾ ਤਾਂ ਮੈਂ ਤਾਂ ਹੁਣ ਜਿੰਨੇ 22 ਧਾਰਾਂ ਦੇ ਰਾਜੇ ਹੈ ਉਹਨਾਂ ਸਾਰਿਆਂ ਰਾਜਿਆਂ ਤੋਂ ਮੈਂ ਤਾਂ ਉੱਤਮਾਂ ਵੱਡਾ ਵਾਂ, ਸਾਰੇ ਮੇਰੇ ਅੱਗੇ ਸਿਰ ਝੁਕਾਉਂਦੇ ਹੈ ਝੁਕਦੇ ਹੈ ਅਤੇ ਉਹ ਮੈਨੂੰ ਕਹਿਣਗੇ ਵੀ ਤੂੰ ਕੀ ਕੀਤਾ ਇਹ, ਤੂੰ ਤਾਂ ਨਾਈ ਛਿੰਬਿਆਂ 'ਚ ਜਾ ਰਲਿਆ, ਮੇਰੀ ਤਾਂ ਉੱਥੇ ਫਿਰ ਘੱਟ ਜਾਣੀ ਹੈ। ਜੀ ਜ਼ਰੂਰ ਕਰਦਾ ਵੀ ਇਹਨਾਂ ਦੇ ਸਿੱਖ ਬਣ ਜਾਈਏ। ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਰਿਹਾ, ਸਵੇਰ ਨੂੰ ਇੱਕ ਇਹੋ ਜਿਹੀ ਸੋਚ ਸੋਚ ਕੇ ਗੁਰਾਂ ਦੇ ਦੀਵਾਨ ਦੇ ਸਮੇਂ ਪਹੁੰਚਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਮੈਨੂੰ ਵੀ ਸਿੱਖ ਬਣਾ ਲਓ, ਪਰ ਮਹਾਰਾਜ ਇੱਕ ਦੋ ਸ਼ਰਤਾਂ ਨੇ। ਗੁਰੂ ਪਾਤਸ਼ਾਹ ਕਹਿੰਦੇ ਦੱਸ ਲਓ ਵੀ ਕੀ ਹੈ ਤੇਰੇ ਚਿੱਤ 'ਚ, ਐਵੇਂ ਰਹਿ ਨਾ ਜਾਵੇ, ਦੱਸ ਦੇ ਕੀ ਹੈ। ਕਹਿੰਦਾ ਮਹਾਰਾਜ ਅਤੇ ਇੱਕ ਤਾਂ ਕਹਿੰਦਾ ਅਸੀਂ ਹੁੰਦੇ ਹਾਂ ਵੱਡੇ ਰਾਜਪੂਤ ਹੁੰਦੇ ਹਾਂ, ਫਲਾਣੇ ਹੁੰਦੇ ਹਾਂ ਅਸੀਂ, ਅਤੇ ਮਹਾਰਾਜ ਅਸੀਂ ਮਰਨੇ ਪਰਨੇ ਭੱਦਣ ਕਰਾਵਾਂਗੇ, ਲਾਂਗੜ ਵਾਲੀ ਧੋਤੀ ਜ਼ਰੂਰ ਲਾਵਾਂਗੇ। ਅਤੇ ਇੱਕ ਮਹਾਰਾਜਾ ਤੁਸੀਂ ਨਾ ਸਾਰੇ ਇਕੱਠੇ ਕੀਤੇ, ਨਾਈ ਛਿੰਬੇ ਝਿਓਰ ਇਕੱਠੇ ਕਰ ਲਏ ਇਹ ਸਾਰੇ ਜਾਤਾਂ, ਅਸੀਂ ਇਹਨਾਂ ਨਾਲ ਅੰਮ੍ਰਿਤ ਨਹੀਂ ਛਕਣਾ, ਅਸੀਂ ਰਾਜੇ ਹੋਏ ਅਸੀਂ ਛਕਾਂਗੇ ਅੰਮ੍ਰਿਤ ਵੱਖਰਾ, ਇਹਨਾਂ ਨਾਲ ਨਹੀਂ ਛਕਣਾ। ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਅੱਛਾ। ਕਲਗੀਧਰ ਪਾਤਸ਼ਾਹ ਮਹਾਰਾਜ ਭਰੇ ਦੀਵਾਨ ਵਿੱਚ ਗਰਮੀ ਗਰਜਮੀ ਆਵਾਜ਼ ਨਾਲ ਕਹਿਣ ਲੱਗੇ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਮਹਾਰਾਜ ਕਹਿੰਦੇ ਮੈਂ ਤਾਂ ਇਹਨਾਂ ਗਰੀਬਾਂ ਨੂੰ ਪਾਤਸ਼ਾਹੀਆਂ ਦੇਵਾਂਗਾ, ਤੁਹਾਡੇ ਵਰਗੇ ਸਿੱਖਾਂ ਦੀ ਸਾਨੂੰ ਲੋੜ ਨਹੀਂ ਹੈ। ਜਿਹੜੇ ਕਹਿੰਦੇ ਇਹ ਵੀ ਅਸੀਂ ਭੱਦਣ ਕਰਾਵਾਂਗੇ, ਮਰਨੇ ਪਰਨੇ ਬੋਧਾ ਵੀ ਅਸੀਂ ਜ਼ਰੂਰ ਰੱਖਣਾ, ਮਹਾਰਾਜ ਕਹਿੰਦੇ ਨਾ ਸਾਨੂੰ ਤੁਹਾਡੇ ਵਰਗੇ ਰਾਜਿਆਂ ਦੀ ਲੋੜ ਨਹੀਂ, ਮੈਂ ਇਹਨਾਂ ਗਰੀਬਾਂ ਨੂੰ ਪਾਤਸ਼ਾਹ ਬਣਾਵਾਂਗਾ। ਪਾਛਣ ਕਰੋਤ ਅਰਣੀ ਵੇ, ਪਿੱਛੇ ਰਹਿਣ ਵਾਲੇ ਜਿਹਨਾਂ ਨੂੰ ਉਹਨਾਂ ਲੋਕਾਂ ਨੇ ਲਤਾੜਿਆ ਹੋਇਆ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਨੂੰ ਨਾਈ ਛੀਂਬੇ ਝਿਓਰ ਜੱਟ ਕਹਿੰਦੇ ਸਨ, ਜੱਟ ਬੂਟ ਕਹਿੰਦੇ ਸਨ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਾਦਸ਼ਾਹੀਆਂ ਬਖਸ਼ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਪਾਸ਼ੰਕ ਕਰੋਤ ਅਗਰਣੀ ਵਹਿ, ਪਿਛਲਿਆਂ ਨੂੰ ਅੱਗੇ ਕਰ ਦੇਣ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਹੈ। ਨਿਰਾਸ਼ੰ ਆਸ ਪੂਰਨ ਹੈ, ਨਿਰਾਸ਼ਿਆਂ ਦੀ ਆਸਾ ਨੂੰ ਪੂਰੀ ਕਰ ਦਿੰਦੇ। ਜਦੋਂ ਬਠਿੰਡੇ ਨੂੰ ਜਾਈਏ ਨਾ, ਰਾਮਪੁਰਾ ਲੰਘ ਕੇ ਅੱਗੇ ਭੁੱਚੋ ਮੰਡੀ ਆਉਂਦੀ ਹੈ। ਭੁੱਚੋ ਦੇ ਰਹਿਣ ਵਾਲਾ ਇੱਕ ਭਾਈ ਆਦਮ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੇਵੀ ਦੇਵਤਾ, ਕੋਈ ਦੇਵੀਆਂ, ਕੋਈ ਮੜੀ ਮਸਾਣੀ, ਕੋਈ ਭੂਤ ਪ੍ਰੇਤ ਗੱਲ ਕੇ ਵੀ ਕੋਈ ਛੱਡੇ ਹੀ ਨਹੀਂ ਸੀ ਜਿਹਦੀ ਪੂਜਾ ਨਾ ਕੀਤੀ ਹੋਵੇ, ਪਰ ਘਰ ਔਲਾਦ ਨਾ ਹੋਈ। ਇੱਕ ਸਿੱਖ ਮਿਲ ਗਿਆ ਇੱਕ ਦਿਨ ਸੀ, ਤੇ ਉਮਰ ਬੜੇ ਪਾਇਆ ਹੋਇਆ, ਬੁੱਢਾ ਹੋਇਆ ਸੀ, ਚਿੱਟਾ ਦਾੜਾ ਸੀ, ਤੇ ਸਿੱਖ ਨੂੰ ਵੇਖ ਕੇ ਹੈਰਾਨ ਹੋਇਆ। ਸਿੱਖ ਤੋਂ ਪੁੱਛਿਆ, ਸਿੱਖ ਨੇ ਇੱਕ ਰਾਹ ਪਾਇਆ ਇਸ ਨੂੰ, ਕਹਿੰਦਾ ਵੀ ਇਉਂ ਕਰ, ਤੂੰ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਦਰਬਾਰ ਚੱਲ ਜਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚੱਲ ਜਾ, ਉਹ ਤੇਰੀਆਂ ਮਨ ਦੀਆਂ ਆਸਾਂ ਪੂਰੀਆਂ ਕਰ ਦੇਣਗੇ ਸਾਰੀਆਂ, ਜਿਹੜੀ ਕਿਤੋਂ ਵੀ ਆਸ ਨਾ ਪੂਰੀ ਹੋਵੇ ਉਹ ਪੂਰੀ ਕਰ ਦਿੰਦੇ ਆ। ਅੱਛਾ, ਘਰਵਾਲੀ ਦੇ ਨਾਲ ਸਲਾਹ ਕੀਤੀ, ਕਹਿਣ ਲੱਗਾ ਵੇਖ ਆਪਣੀ ਉਮਰ ਤਾਂ ਗਈ ਲੰਘ, ਹੁਣ ਪੁੱਤਰ ਵਾਲੀ ਤਾਂ ਸਮਾਂ ਨਹੀਂ ਹੈ, ਪਰ ਜੇ ਕਿਤੇ ਦਿਆਲੂ ਕਿਰਪਾਲੂ ਗੁਰਾਂ ਦੀ ਕਿਰਪਾ ਹੋ ਗਈ, ਹੋ ਸਕਦਾ ਚੱਲ, ਜੇ ਨਾ ਵੀ ਹੋਵੇ ਤਾਂ ਆਪਣਾ ਅੱਗਾ ਤਾਂ ਸੌਰ ਜੂ, ਆਪਣਾ ਜੀਵਨ ਤਾਂ ਸਫਲ ਹੋ ਜੂ, ਚੱਲ ਚੱਲੀਏ। ਉਹ ਵੀ ਠੀਕ ਮੰਨਿਆ ਉਸਨੇ ਵੀ, ਕੁਛ ਜ਼ਮੀਨ ਜਵਾਨ ਸੀ ਜਿਹੜੀ ਉਹ ਧਰ ਧੁਰ ਕੇ, ਕੁਛ ਮਾਇਆ ਹੱਥ ਵਿੱਚ ਲੈ ਕੇ, ਇਹ ਸਭ ਕੁਛ ਵਿੱਚ ਵੱਟ ਕੇ ਨਾ ਇੱਕ ਘਰ ਹੀ ਛੱਡਿਆ ਇਹਨਾਂ ਨੇ, ਅੰਮ੍ਰਿਤਸਰ ਚੱਲ ਗਏ। ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਨ ਲੱਗ ਪਏ। ਦੋ ਭਾਰ ਲੱਕੜਾਂ ਦੇ ਲਿਆਉਂਦਾ ਆਦਮ, ਸੁੱਕੀਆਂ ਲੱਕੜਾਂ ਜੰਗਲ 'ਚੋਂ ਇਕੱਠੀਆਂ ਕਰ ਲਿਆਉਣੀਆਂ, ਇੱਕ ਭਾਰ ਗੁਰੂ ਕੇ ਲੰਗਰਾਂ ਵਿੱਚ ਪਾ ਦੇਣਾ, ਇੱਕ ਜਮ੍ਹਾਂ ਕਰੀ ਜਾਣਾ, ਕਿਤੇ ਐਸਾ ਨਾ ਹੋਵੇ ਮੀਂਹ ਦੀ ਝੜੀ ਲੱਗ ਜਾਵੇ, ਲੱਕੜਾਂ ਨਾ ਆਉਣ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਾ ਖੜ ਜਾਵੇ, ਇਸ ਵਾਸਤੇ ਜਮ੍ਹਾਂ ਕਰਦਾ ਰਹਿੰਦਾ। ਪਰਮੇਸ਼ਰ ਨੇ ਤਾਂ ਐਸੀ ਹੋਈ। ਅਤੇ ਇੱਕ ਦਿਨ ਸਤਿਗੁਰੂ ਜੀ ਕਿਤੇ ਬਾਹਰ ਗਏ ਹੋਏ ਸਨ, ਮੀਂਹ ਬੜਾ ਉਤਰਿਆ, ਠੰਡ ਦੇ ਦਿਨ ਸਨ, ਹਵਾ ਠੱਕਾ ਵਗ ਰਿਹਾ ਹੈ, ਸ਼ਾਮਾਂ ਪੈ ਗਈਆਂ ਮੁੜਦਿਆਂ ਨੂੰ, ਠੰਡ ਬਹੁਤ, ਸਿੱਖ ਸਾਰੇ ਠੁਰ ਠੁਰ ਕਰਨ। ਅਤੇ ਇਹਦੇ ਮਨ ਵਿੱਚ ਆਈ ਕਿ ਹੁਣ ਮੌਕਾ ਹੈ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਨ ਦਾ, ਲੱਕੜਾਂ ਆਪਾਂ ਇਕੱਠੀਆਂ ਕਾਹਦੇ ਵਾਸਤੇ ਕੀਤੀਆਂ ਨੇ, ਇੰਨੀਆਂ ਪਈਆਂ ਨੇ, ਸਿੱਖਾਂ ਨੂੰ ਆਖਿਆ ਵੀ ਸਿੱਖੋ ਲੱਕੜਾਂ ਪਈਆਂ, ਚੁੱਕ ਕੇ ਧੂਣੇ ਲਾਓ, ਸੇਕੋ ਸਾਰੇ, ਠੰਡ ਦੂਰ ਹੋ ਜਾਵੇ ਸਾਰਿਆਂ ਦੀ, ਆ ਧੂਣੇ ਲਾ ਲਓ, ਚੰਡਾ ਪ੍ਰਗਟ ਕਰੋ। ਅਤੇ ਸਿੱਖਾਂ ਨੇ ਵੀ ਧੂਣੇ ਲਾ ਲਏ ਥਾਂ ਥਾਂ 'ਤੇ, ਗੁਰਾਂ ਨੇ ਲਾਟਾਂ ਵਰਦੀਆਂ ਦਾ ਚਾਨਣ ਵੇਖਿਆ ਗੁਰੂ ਕੇ ਮਹਿਲਾਂ ਤੋਂ, ਸਿੱਖਾਂ ਨੂੰ ਪੁੱਛਿਆ ਵੀ ਆਹ ਕੀ ਹੁੰਦਾ, ਕਹਿੰਦੇ ਮਹਾਰਾਜ ਵੀ ਐ ਠੰਡ ਬਹੁਤ ਸੀ ਅਤੇ ਧੂਣੇ ਲਾਇਆ। ਮਹਾਰਾਜ ਕਹਿੰਦੇ ਲੱਕੜ ਤਾਂ ਨਿੱਤ ਦੀ ਨਿੱਤ ਆਉਂਦੀ ਹੈ, ਅਤੇ ਇੰਨੀ ਕਿੱਥੋਂ ਆ ਗਈ ਧੂਣੇ ਲਾਉਣ ਨੂੰ? ਕਹਿੰਦੇ ਮਹਾਰਾਜ ਉਹ ਇੱਕ ਸਿੱਖ ਹੈ, ਬਜ਼ੁਰਗ, ਸੇਵਾ ਬੜੀ ਕਰਦੇ ਹੈ, ਨਿੱਤ ਹੀ ਲੰਗਰ ਦੇ ਵਿੱਚ ਉਹਨਾਂ ਵੱਲੋਂ ਲੱਕੜਾਂ ਆਉਂਦੀਆਂ ਨੇ, ਉਹਨਾਂ ਨੇ ਆਖਿਆ ਵੀ ਲੱਕੜਾਂ ਪਈਆਂ ਅਤੇ ਤੁਸੀਂ ਧੂਣੇ ਲਾਓ। ਉਹਨਾਂ ਨੇ ਮਹਾਰਾਜ ਸਾਰੇ ਸਿੱਖਾਂ ਨੂੰ ਧੂਣੇ ਲਵਾ ਦਿੱਤੇ ਹੈ, ਸਿੱਖ ਆਨੰਦ ਲੈ ਰਹੇ ਆ ਅੱਗ ਸੇਕ ਕੇ। ਮਹਾਰਾਜ ਕਹਿੰਦੇ ਵਾਹ ਵੀ। ਕਹਿੰਦੇ ਫਿਰ ਉਹਨੂੰ ਹੁਣੇ ਬੁਲਾ ਕੇ ਲਿਆਓ। ਰਾਤ ਨੂੰ ਹੀ ਬੁਲਾ ਲਿਆ, ਪੁੱਛਿਆ ਬਜ਼ੁਰਗਾ ਕੀ ਇੱਛਾ ਹੈ? ਹੁਣ ਪੁੱਤਰ ਆਈ ਤਾਂ ਸ਼ਰਮ ਜੀ ਮੰਨ ਗਿਆ ਵੀ ਐਂ ਹੁਣ ਬੁਢੇਪੇ 'ਚ ਮੈਂ ਪੁੱਤਰ ਕਿੱਥੋਂ ਭਾਲਦਾ। ਅਤੇ ਕਹਿੰਦਾ ਮਹਾਰਾਜ ਬਸ ਆਪ ਜੀ ਦੇ ਚਰਨਾਂ ਦੇ ਪ੍ਰੀਤੀ ਬਖਸ਼ੋ, ਹੋਰ ਕੁਛ ਨਹੀਂ ਮੰਗਦਾ, ਸਿੱਖੀ ਬਖਸ਼ੋ। ਗੁਰੂ ਪਾਤਸ਼ਾਹ ਸੁਣੀ ਗਏ। ਮਹਾਰਾਜ ਕਹਿੰਦੇ ਸਿੱਖਾ ਜਿਹੜੀ ਗੱਲ ਮੰਗਣੀ ਸੀ ਉਹ ਤਾਂ ਮੰਗੀ ਨਹੀਂ, ਲੈ ਨਹੀਂ ਮੰਗੀ, ਸ਼ਰਮ ਕਰ ਗਿਆ। ਅਤੇ ਇਉਂ ਕਰੀ, ਤੈਨੂੰ ਹੋਰ ਇੱਕ ਮੌਕਾ ਦਿੰਦੇ ਹਾਂ, ਅਤੇ ਸਵੇਰੇ ਆਪਣੇ ਘਰ ਵਾਲੀ ਨਾਲ ਸਲਾਹ ਕਰਕੇ ਨਾਲੇ ਉਹਨੂੰ ਲੈ ਆਈ, ਅਤੇ ਸਵੇਰੇ ਕਰਾਂਗੇ ਗੱਲ ਸਵੇਰ ਦੇ ਦੀਵਾਨ ਵਿੱਚ। ਸਵੇਰੇ ਕੋਈ ਦੀਵਾਨ ਸਜਿਆ। ਗੁਰੂ ਪਾਤਸ਼ਾਹ ਨੇ ਕਹਿੰਦੇ ਵੀ ਉਸ ਬਜ਼ੁਰਗ ਨੂੰ ਬੁਲਾਓ, ਉਹਨਾਂ ਦੋਨਾਂ ਨੂੰ ਹੀ ਬੁਲਾਓ ਜਿਨ੍ਹਾਂ ਨੇ ਰਾਤ ਸੰਗਤਾਂ ਦੀ ਸੇਵਾ ਕੀਤੀ ਹੈ। ਮੈਂ ਜ਼ਰੂਰ ਉਹਨਾਂ ਨੂੰ ਕੁਛ ਦੇਣਾ ਚਾਹੁੰਦਾ। ਬੁਲਾ ਲਏ, ਆ ਗਏ ਘਰ, ਗਏ ਨੂੰ ਪਹਿਲਾਂ ਰਾਤ ਨੂੰ ਘਰਵਾਲੀ ਪੁੱਛਦੀ ਹੈ ਕਿਉਂ ਗੁਰਾਂ ਨੇ ਕਿਰਪਾ ਕੀਤੀ ਕੋਈ? ਕਹਿੰਦਾ ਸੱਚ ਗੱਲ ਹੈ, ਮੈਂ ਤਾਂ ਸੰਗ ਮੰਨ ਗਿਆ, ਮੈਂ ਕਹਿ ਨਹੀਂ ਸਕਿਆ ਗੁਰਾਂ ਅੱਗੇ। ਕਹਿੰਦੀ ਵੀ ਪਿਓ ਦੇ ਕੋਲ ਵੀ ਕੋਈ ਸ਼ਰਮ ਆਉਂਦੀ ਹੈ? ਪਿਓ ਤੋਂ ਤਾਂ ਸਭ ਕੁਛ ਲਈਦਾ, ਸਤਿਗੁਰੂ ਸਾਡੇ ਬਾਪ ਹਨ, ਮਾਂ ਬਾਪ ਨੇ, ਅਤੇ ਗੁਰਾਂ ਕੋਲੋਂ ਨਹੀਂ ਸ਼ਰਮ ਕਰਨੀ ਚਾਹੀਦੀ ਸੀ? ਮੰਗ ਲੈਂਦਾ। ਕਹਿਣ ਲੱਗਾ ਇੱਕ ਮੌਕਾ ਦਿੱਤਾ। ਜਦੋਂ ਸਵੇਰੇ ਆਵਾਜ਼ ਆਈ ਵੀ ਆਓ ਭਾਈ ਗੁਰੂ ਬੁਲਾਉਂਦੇ ਹੈ, ਫਿਰ ਦੋਵੇਂ ਜਣੇ ਬੜੇ ਚਾਅ ਨਾਲ ਆਏ ਹਨ ਗੁਰਾਂ ਦੇ ਪਾਸ। ਗੁਰੂ ਪਾਤਸ਼ਾਹ ਨੇ ਪੁੱਛਿਆ ਵੀ ਕਿਸ ਮੰਤਵ ਨੂੰ ਲੈ ਕੇ ਤੁਸੀਂ ਸੇਵਾ ਕਰ ਰਹੇ ਹੋ, ਇੱਛਾ ਕੀ ਹੈ? ਅਤੇ ਪਹਿਲੇ ਤਾਂ ਚੁੱਪ ਜੇ ਰਹੇ, ਅਤੇ ਫਿਰ ਦੋਵਾਂ ਨੇ ਸਲਾਹ ਕਰਕੇ ਬੇਨਤੀ ਕਰ ਦਿੱਤੀ। ਮਹਾਰਾਜ, ਉਮਰ ਵੱਲ ਵੇਖ ਕੇ ਕਿਹਾ ਨਹੀਂ ਜਾਂਦਾ, ਤੁਸੀਂ ਮਹਾਰਾਜ ਅੰਦਰਲੀ ਸਾਡੀ ਭਾਵਨਾ ਨੂੰ ਜਾਣਦੇ ਹੋ। ਜੇ ਮਹਾਰਾਜ ਇੰਨੇ ਹੀ ਤੁੱਠੇ ਹੋ, ਕਿਰਪਾਲੂ ਹੋਏ ਹੋ, ਤੇ ਫਿਰ ਕਰ ਦਿਓ ਕਿਰਪਾ ਮਹਾਰਾਜ, ਸਾਡੀ ਵੀ ਜੜ ਲੱਗ ਜਾਵੇ। ਗੁਰੂ ਪਾਤਸ਼ਾਹ ਕੁਛ ਸਮਾਂ, ਕੁਛ ਸੈਕਿੰਡ ਚੁੱਪ ਰਹੇ। ਇਹਨਾਂ ਦੇ ਜੀਵਨ ਵੱਲ ਝਾਤ ਮਾਰੀ। ਮਹਾਰਾਜ ਕਹਿੰਦੇ ਕੁਛ ਹੋਰ ਮੰਗ ਲਓ। ਗੱਲ ਕੀ, ਦੋ ਤਿੰਨ ਕਹਿਣ ਦੁਆਰ ਕਹਿਣ ਤੋਂ ਵੀ ਇਹਨਾਂ ਨੇ ਇਹੋ ਇੱਛਾ ਪ੍ਰਗਟ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਅੱਛਾ ਭਾਈ, ਤੁਸੀਂ ਗੁਰੂ ਕੀਆਂ ਸੰਗਤਾਂ ਦੀ ਸੇਵਾ ਕੀਤੀ ਹੈ, ਮੈਂ ਕਹਿ ਨਹੀਂ ਸਕਦਾ, ਰਹਿਣਾ ਨਹੀਂ ਜਾਂਦਾ ਤੁਹਾਨੂੰ ਦੇਣ ਤੋਂ, ਤੁਹਾਡੇ ਕਰਮਾਂ ਵਿੱਚ ਤਾਂ ਨਹੀਂ ਸੀ, ਪਰ ਅਸੀਂ ਆਪਣੇ ਭਗਤੀ ਦੀ ਅੰਸ ਵਿੱਚੋਂ ਤੁਹਾਨੂੰ ਇੱਕ ਪੁੱਤਰ ਦੀ ਦਾਤ ਦਿੰਦੇ ਹਾਂ। ਤੁਹਾਡੇ ਗ੍ਰਹਿ ਵਿਖੇ ਪੁੱਤਰ ਜਨਮੇਗਾ, ਹੁਣ ਤੁਹਾਡੀ ਘਾਲਣਾ ਥਾਏ ਪਈ, ਤੁਸੀਂ ਆਪਣੇ ਘਰ ਜਾ ਰਹੋ, ਤੁਹਾਡੇ ਘਰ ਪੁੱਤਰ ਜਨਮੇਗਾ। ਅਤੇ ਫਿਰ ਉਸਦਾ ਨਾਮ ਵੀ ਨਾਲ ਹੀ ਰੱਖਤਾ। ਮਹਾਰਾਜ ਕਹਿੰਦੇ ਉਹਦਾ ਨਾਮ ਵੀ ਭਗਤੂ ਰੱਖ ਲਿਓ ਭਾਈ। ਇੰਨੀਆਂ ਬਖਸ਼ਾਂ ਕੀਤੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ, ਖੁਸ਼ੀਆਂ ਲੈ ਕਰਕੇ ਉੱਥੋਂ ਆ ਗਏ ਘਰ, ਅਤੇ ਜਾਣ ਲਓ ਵੀ ਗੁਰੂ ਕੇ ਬਚਨ ਹੋ ਗਏ ਅਤੇ ਪੂਰੀ ਗੱਲ ਹੋ ਹੀ ਗਈ, ਸਮਝ ਲਈਏ। ਘਰ ਆ ਕੇ ਗੁਰੂ ਦਾ ਦਿੱਤਾ ਸਿਮਰਨ ਕਰਨ ਲੱਗੇ। ਗੁਰਾਂ ਕਿਹਾ ਭਾਈ ਸੇਵਾ ਕਰਿਆ ਕਰੋ ਗੁਰੂ ਕੇ ਲੰਗਰਾਂ ਦੀ। ਘਰ ਆ ਗਏ, ਸੇਵਾ ਕਰਦੇ ਰਹੇ, ਅਤੇ ਠੀਕ ਸਾਲ ਦੇ ਅੰਦਰ ਅੰਦਰ 10 ਮਹੀਨਿਆਂ ਬਾਅਦ ਭਾਈ ਭਗਤੂ ਨੇ ਜਨਮ ਲਿਆ। ਜਨਮ ਲੈਣ ਦੀ ਦੇਰ ਸੀ ਵੀ ਕੋਈ ਦੁੱਧ ਲੈ ਕੇ ਆਇਆ ਪਿੰਡ 'ਚੋਂ, ਕੋਈ ਘਿਓ ਚੱਕ ਲਿਆਇਆ, ਕੋਈ ਮਿੱਠਾ ਲੈ ਕੇ ਆਇਆ, ਕੋਈ ਪੰਜੀਰੀ ਰਲਾਉਣ ਲੱਗ ਪਿਆ। ਗੱਲ ਕੀ, ਪਦਾਰਥਾਂ ਦੇ ਪਦਾਰਥ ਹੀ ਆ ਗਏ ਘਰ 'ਚ। ਪਿੰਡ ਦੇ ਲੋਕ ਸਿਆਣਿਆਂ ਨੇ ਬੜਾ ਚਾਅ ਮਨਾਇਆ ਵੀ ਬਜ਼ੁਰਗਾਂ ਦੀ ਜੜ ਲਾ ਦਿੱਤੀ ਗੁਰੂ ਨਾਨਕ ਦੇ ਘਰ ਨੇ, ਗੁਰਾਂ ਨੇ ਬਖਸ਼ਿਸ਼ਾਂ ਕਰਤੀਆਂ ਬਈ। ਅਤੇ ਇਹ ਤਾਂ ਵੀ ਜਿਹੜਾ ਆਇਆ ਕੋਈ ਮਹਾਂਪੁਰਖ ਹੀ ਜਨਮਿਆ, ਜਿਹਦੇ ਜਨਮ ਦੇ ਹੀ ਪਦਾਰਥ ਹੀ ਪਦਾਰਥ ਹੋਣ ਲੱਗ ਪਏ ਘਰ ਵਿੱਚ ਗਰੀਬ ਸਿੱਖ ਦੇ। ਅਤੇ ਉਸ ਦਾ ਨਾਮ ਗੁਰਾਂ ਦੇ ਕਹੇ ਅਨੁਸਾਰ ਭਗਤੂ ਰੱਖਿਆ ਗਿਆ, ਜਿਸ ਭਾਈ ਭਗਤੂ ਨੇ ਬਠਿੰਡੇ ਦਾ ਰਾਜ ਕਾਇਮ ਕੀਤਾ। ਭਗਤੂ ਦੇ ਪੁੱਤਰ ਨੇ ਅੱਗੇ, ਅਤੇ ਔਰ ਉਹ ਵਿਚਾਰ ਲੰਬਾ ਅੱਗੇ ਚਲਿਆ ਜਾਂਦਾ ਹੈ। ਇਸ ਕਰਕੇ ਨਿਰਾਸ਼ ਆਸ ਪੂਰਨ ਹੈ, ਸਭ ਪਾਸਿਆਂ ਤੋਂ ਆਸਾਂ ਟੁੱਟੀਆਂ ਹੋਈਆਂ ਜਿਨ੍ਹਾਂ ਦੀਆਂ, ਉਹਨਾਂ ਦੀਆਂ ਆਸਾਂ ਨੂੰ ਪੂਰਨ ਕੀਰਤ ਕਰਨ ਵਾਲਾ ਹੈ। ਨਿਰਭੰਗ ਨਿਰ ਧਨ ਭਯੰਗ ਧਨਵੰਤ ਹੈ, ਨਿਰ ਧਨ ਗਰੀਬ ਧਨ ਵਾਲੇ ਹੋ ਗਏ। ਉਹ ਜ਼ਿਮੀਂਦਾਰ ਦਾ ਪੁੱਤਰ ਬਾਜਰੇ ਦੇ ਜਾਨਵਰ ਹੀ ਉਡਾਉਂਦਾ ਸੀ, ਛੋਲਿਆਂ ਦੇ ਖੇਤ ਵਿੱਚ ਪਾਇਆ ਹੋਇਆ ਸੀ, ਛੋਲਿਆਂ ਤੋਂ ਜਾਨਵਰ ਉਡਾਉਂਦਾ ਕਹਿ ਲਓ। ਅਤੇ ਕਹਿੰਦੇ ਨੇ ਵੀ ਉਸਨੇ ਜਦੋਂ ਵੇਖਿਆ ਵੀ ਮੇਰੇ ਖੇਤ ਵਿੱਚ ਆਏ ਹੈ, ਮੈਂ ਸੇਵਾ ਕਰਾਂ, ਹੋਲਾਂ ਖੁਆਈਆਂ, ਅਤੇ ਫਿਰ ਪੁੱਛਿਆ ਮਹਾਰਾਜ ਜੀ ਆਗਿਆ ਦਿਓ, ਮੈਂ ਕੁਛ ਆਪ ਜੀ ਵਾਸਤੇ ਛਕਣ ਨੂੰ ਲਿਆਵਾਂ, ਨਾਲੇ ਕੁਛ ਠੰਡ ਦੇ ਦੇਣ ਹਨ, ਆਪ ਜੀ ਵਾਸਤੇ ਕੋਈ ਤੜਾਈ ਤੜੀ ਰਜਾਈ ਰਜੂਈ ਲਿਆਵਾਂ, ਕੱਪੜਾ ਲਿਆਵਾਂ। ਤਾਂ ਗੁਰੂ ਨਾਨਕ ਦੇ ਮੁੱਖ ਤੋਂ ਬਚਨ ਨਿਕਲਿਆ, ਮਹਾਰਾਜ ਕਹਿੰਦੇ ਸੱਥਰ ਤੇਰਾ ਲੇਪ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਕਹਿੰਦੇ ਤੇਰਾ ਪ੍ਰੇਮ ਹੀ ਮਹਾਰਾਜ ਕਹਿੰਦੇ ਰਜਾਈ ਤੜਾਈ ਹੈ। ਅਤੇ ਪਕਵਾਨ ਮਿੱਠੇ ਭੰਡਾਰੇ, ਤੇਰੀਆਂ ਜਿਹੜੀਆਂ ਪ੍ਰੇਮ ਨਾਲ ਹੋਲਾਂ ਬਣਾ ਕੇ ਲਿਆਏ ਨਾ, ਇਹੀ ਭੰਡਾਰੇ ਆ ਸਾਡੇ ਵਾਸਤੇ, ਤਾਂ ਪੱਕੇ ਭੰਡਾਰੇ ਹਨ। ਸਹਿਬਤ ਵਾਹਿਗੁਰੂ ਦੇ ਨਾਲ ਰੱਜੇ ਹੋਏ ਐ ਪੁਰਸ਼ਾ ਐ ਕਾਕਾ ਬੈਠ ਜਾ ਪਾਤਸ਼ਾਹ, ਕਹਿਣ ਦੀ ਦੇਰ ਸੀ, ਘਰ ਗਏ ਨੂੰ ਬਾਦਸ਼ਾਹੀ ਪ੍ਰਾਪਤ ਹੋ ਗਈ। ਬਾਹਲੀ ਲੰਬੀ ਕੀ ਕਹਿਣੀ ਹੈ, ਸੁਣਦੇ ਰਹਿੰਦੇ ਹੋ ਆਪ ਜੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ, ਨਿਰਤਨ ਭੈਣ ਧਨਵੰਤ ਹੈ। ਇੱਥੇ ਨਿਰਤਨ ਗਰੀਬ ਜੱਟ ਸੀ ਅਤੇ ਧਨਵੰਤ ਕੀ ਰਾਜਾ ਹੀ ਬਣਾ ਦਿੱਤਾ ਹੈ। ਰੋਗੀਆਂ ਰੋਗ ਖੰਡਨ ਹੈ, ਰੋਗੀਆਂ ਦੇ ਰੋਗਾਂ ਨੂੰ ਖੰਡਨ ਹੈ ਕਹੀਏ, ਨਾਸ ਕਰਤਾ ਹੈ। ਅਤੇ ਉਹ ਪ੍ਰੇਮੇ ਕੋਹੜੀ ਵਰਗੇ ਦੇ ਰੋਗਾਂ ਨੂੰ ਦੂਰ ਕਰ ਦਿੱਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਕੋਹੜੀਆਂ ਦੇ ਰੋਗ ਗੁਰੂ ਅਮਰਦਾਸ ਜੀ ਨੇ ਦੂਰ ਕਰਕੇ ਅਤੇ ਮਥੋ ਮਰਾਰੀ ਦਾ ਨਾਮ ਦੇ ਕਰਕੇ ਦੁਨੀਆਂ ਨੂੰ ਤਾਰਨਹਾਰ ਬਣਾ ਦਿੱਤਾ। ਇਸ ਤਰ੍ਹਾਂ ਰੋਗੀਆਂ ਦੇ ਰੋਗਾਂ ਨੂੰ ਖੰਡਨ ਹੈ, ਨਾਸ ਕਰਨ ਵਾਲਾ ਹੈ। ਜਿਹੜਾ ਭਗਤਿਆਂ ਆਪਣੇ ਭਗਤ ਜਨਾਂ ਨੂੰ ਭਗਤੀ ਦਾ ਦਾਨ ਦੇਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ। ਭਗਤਿਆਂ ਭਗਤ ਦਾਨ ਭਗਤੀ ਦਾ ਦਾਨ ਦਿੰਦਾ ਹੈ। ਰਾਮ ਨਾਮ ਗੁਣ ਕੀਰਤਨ ਹੈ, ਉਸ ਰਮੇ ਹੋਏ ਵਾਹਿਗੁਰੂ ਦੇ ਨਾਮ ਦੇ ਗੁਣਾਂ ਦਾ ਜਸ ਕੀਰਤਨ ਗਾਈਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਾਰ ਬ੍ਰਹਮ ਪੁਰਖ ਦਾਤਾ ਹੈ, ਉਹ ਪਰਾਰੂ ਬ੍ਰਹਮ ਵਿਆਪਕ ਪੁਰਖ ਪੂਰਨ ਦਾਤਾ ਹੈ, ਦਾਤਾਂ ਦੇਣ ਵਾਲਾ ਦਾਤਾਰ ਹੈ। ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ, ਗੁਰਾਂ ਦੀ ਸੇਵਾ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕੀ ਨਹੀਂ ਲੱਭਦਾ, ਕੀ ਨਹੀਂ ਲੱਭਦਾ ਗੁਰਾਂ ਦੀ ਸੇਵਾ ਦੁਆਰਾ, ਜੋ ਚਾਹੋ ਉਹੀ ਪ੍ਰਾਪਤ ਹੋ ਜਾਂਦਾ ਹੈ ਗੁਰਾਂ ਦੀ ਸੇਵਾ ਕਰਕੇ। ਹੁਣ ਅਗਲੇ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਵਾਹਿਗੁਰੂ ਦੇ ਨਾਮ ਦੀ ਉਪਮਾ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਅਧਰੰਗ ਧਰੰਗ ਧਾਰਨ ਹੈ, ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹਨੂੰ ਨਹੀਂ ਆਸਰਾ ਹੈ ਨਾ, ਉਹਨੂੰ ਧਰੰਗ ਧਾਰਨ ਹੈ, ਆਸਰਾ ਦੇਣ ਵਾਲਾ ਹੈ। ਨਹੀਂ ਆਸਰਿਆਂ ਨੂੰ ਆਸਰਾ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ। ਨਿਰਤਨੰਗ ਧਨ ਨਾਮ ਨਰ ਹਰੈ, ਨਰ ਹਰੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਸਮੂਹ ਪੁਰਸ਼ਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ ਸ਼ੁਭ ਗੁਣਾਂ ਦੇ ਅੰਦਰ। ਉਹ ਵਾਹਿਗੁਰੂ ਦਾ ਨਾਮ ਧਨ ਹੈ, ਨਿਰਧਨਾਂ ਨੂੰ ਗਰੀਬਾਂ ਨੂੰ ਨਿਰਧਨਾਂ ਨੂੰ ਨਾਮ ਦਾ ਧਨ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨਾਥ ਨਾਥ ਗੋਬਿੰਦ ਹੈ, ਜਿਹੜੇ ਯਤੀਮ ਲੋਕਾਂ ਨੂੰ ਅਨਾਥ ਕਹਿੰਦੇ ਨੇ। ਯਤੀਮ ਲੋਕ ਨੇ ਨਾ ਮਾਂ ਨਾ ਬਾਪ ਨਾ ਕੋਈ ਹੋਰ ਹੈ, ਉਹਨਾਂ ਦਾ ਅਨਾਥ ਮਾਲਕ ਪਰਮੇਸ਼ਰ ਵਾਹਿਗੁਰੂ ਹੈ, ਅਕਾਲ ਪੁਰਖ ਵਾਹਿਗੁਰੂ ਯਤੀਮਾਂ ਦਾ ਮਾਲਕ ਹੈ। ਬਲਹੀਣ ਬਲ ਕੇਸਵ ਹੈ, ਭਾਈ ਬਲਹੀਣ ਕਮਜ਼ੋਰ ਲੋਕਾਂ ਦਾ ਬਲ ਕੇਸਵ ਹੈ, ਕੇਸਵ ਪਰਮੇਸ਼ਰ ਹੈ ਭਾਈ। ਅਤੇ ਇਹਦੇ ਅੱਖਰਾਂ ਦੇ ਅਰਥ, ਕੇਸਵ ਦੇ ਅੱਖਰਾਂ ਦੇ ਅਰਥ ਕਰਦੇ ਹਨ ਕਿ ਨਾਮ ਜਲਦਾ ਹੈ, ਸਵਾ ਨਾਮ ਸੈਣ ਦਾ ਹੈ, ਜਲ ਵਿੱਚ ਸੈਣ ਕਰਨ ਵਾਲਾ ਜਿਹੜਾ ਭਗਵਾਨ ਹੈ। ਕਹਿੰਦੇ ਉਹ ਬਲਹੀਣਾਂ ਨੂੰ ਬਲ ਦੇਣ ਵਾਲਾ ਹੈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਜੇ ਕੋਈ ਬਲ ਚਾਹਵੇ ਤਾਂ ਪਰਮੇਸ਼ਰ ਦੇ ਜਸ ਨੂੰ ਗਾਵੇ, ਉਹਨੂੰ ਬਲ ਪ੍ਰਾਪਤ ਹੋ ਜਾਂਦਾ, ਤਾਣ ਪ੍ਰਾਪਤ ਹੋ ਜਾਂਦਾ। ਇਸ ਤਰ੍ਹਾਂ ਬਲਹੀਣ ਬਲ ਕੇਸਵੈ, ਉਹ ਵਾਹਿਗੁਰੂ ਪਰਮੇਸ਼ਰ ਬਲਹੀਣਾਂ ਨੂੰ ਬਲ ਦੇਣ ਵਾਲਾ ਹੈ। ਸਾਰੇ ਹੀ ਭੂਤ ਜੀਵਾਂ ਤੇ ਦਿਆਲਤਾ ਕਰਨ ਵਾਲਾ ਅਚੁੱਤ ਅਗਿੜ ਵਾਹਿਗੁਰੂ ਪਰਮੇਸ਼ਰ ਹੈ। ਦੀਨ ਬਾਂਧਵ ਦਾ ਮੋਦਰ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀਨਾ ਬੰਧੂ ਹੈ, ਗਰੀਬਾਂ ਦੇ ਸੰਬੰਧੀ ਹੈ, ਦਾ ਮੋਦਰ ਹੈ ਪਰਮੇਸ਼ਰ ਦਾ ਨਾਮ ਹੈ। ਵਾਸਤਵ ਦੇ ਵਿੱਚ ਜਿਤਨੇ ਵੀ ਨਾਮ ਹਨ ਕਰਤਾ ਕਿਰਤਮ ਨਾਮ ਹਨ। ਇਹ ਕ੍ਰਿਸ਼ਨ ਦੀ ਮਾਂ ਜਸੋਦਾ ਲੱਕ ਨਾਲ ਰੱਸੀ ਪਾ ਤੜਾਗੀ ਦੇ ਨਾਲ ਨਾ ਰੱਸੀ ਪਾ ਕੇ ਬੰਨ ਦਿੰਦੀ ਸੀ ਕ੍ਰਿਸ਼ਨ ਨੂੰ, ਅਤੇ ਕਿਤੇ ਹੋਰ ਪਾਸੇ ਹੱਥ ਨਾ ਜਾ ਪਵੇ ਖੇਡਦਾ ਖੇਡਦਾ। ਅਤੇ ਇਸ ਤਰ੍ਹਾਂ ਦੇ ਨਾਲ ਦਾਮ ਉੱਧਰ ਤੋਂ ਨਾਮ ਦਾ ਮੋਦਰ ਪਿਆ, ਪੇਟ ਨਾਲ ਦੱਸੀ ਬੰਨਣ ਤੋਂ ਨਾਮ ਦਾਮੋਦਰ ਪਿਆ ਸੀ ਤੇ ਕ੍ਰਿਸ਼ਨ ਦਾ ਨਾਮ ਅਵਤਾਰ ਦਾ ਦਾਮੋਦਰ ਉਸ ਤੋਂ ਪਰਮੇਸ਼ਰ ਦਾ ਨਾਮ ਪੈ ਗਿਆ ਹੈ। ਇਸ ਤਰ੍ਹਾਂ ਦੀਨ ਬਾਂਧਵ ਦਾਮੋਦਰ ਹੈ ਕਿ ਭਾਈਓ ਵਾਹਿਗੁਰੂ ਪਰਮੇਸ਼ਰ ਗਰੀਬਾਂ ਦਾ ਸੰਬੰਧੀ ਹੈ। ਭਾਈ ਸਰਬੱਗ ਪੂਰਨ ਪੁਰਖ ਭਗਵਾਨ ਹੈ, ਸਰਬੱਗ ਕਹੀਏ ਸਰਬ ਗਿਆਤਾ ਹੈ, ਸਾਰਿਆਂ ਦੇ ਵਿੱਚ ਪੂਰਨ ਪੁਰਖ ਪੂਰਨ ਹੈ ਵਾਹਿਗੁਰੂ ਪਰਮੇਸ਼ਰ ਸਰਬ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਸਰਬੱਗ ਪੂਰਨ, ਸਰਬੱਗ ਕਹੀਏ ਸਰਬ ਗਿਆਤਾ, ਸਭ ਦੇ ਅੰਦਰ ਪੂਰਨ ਹੈ ਅਤੇ ਪੁਰਖ ਪੁਮਾਦਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਭਗਵਾਨ ਹੈ, ਪਰਮੇਸ਼ਰ ਹੈ। ਭਗਤ ਵਛਲ ਕਰਣਾਮਯ ਹੈ, ਭਗਤਾਂ ਦਾ ਵਛਲ ਕਹੀਏ ਪਿਆਰਾ ਹੈ, ਕਰਣਾਮਯ ਹੈ, ਕਿਰਪਾ ਦੇ ਕਰਨ ਵਾਲਾ ਹੈ, ਭਾਏ ਘਾਟ ਘਾਟ ਬਸੰਤ ਵਾਸਦੇਵ ਹੈ, ਜਿਹੜਾ ਸਾਰਿਆਂ ਦੇ ਵਾਸਾ ਦੇਣ ਵਾਲਾ ਹੈ ਸਭ ਨੂੰ। ਉਹ ਘਾਟ ਘਾਟ ਦੇ ਅੰਦਰ, ਹਿਰਦੇ ਹਿਰਦੇ ਦੇ ਅੰਦਰ, ਸਰੀਰ ਸਰੀਰ ਦੇ ਅੰਦਰ ਵੱਸਦਾ ਹੈ। ਘੱਟ ਅਘਾਟ ਘੱਟ ਘੱਟ ਦੇ ਵਿੱਚ ਉਹਨਾਂ ਇੱਕ ਐੜੇ ਦੀ ਸੰਧੀ ਨਿਕਲ ਆਵੇਗੀ। ਘੱਟ ਸਰੀਰਾਂ ਦੇ ਵਿੱਚ ਵੀ ਵੱਸਦਾ, ਅਘਾਟ ਬਾਹਰ ਵੀ ਵੱਸਦਾ, ਅਤੇ ਜਿਹੜਾ ਸਭ ਨੂੰ ਵਾਸਾ ਦੇਣ ਵਾਲਾ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ। ਹੇ ਭਾਈ ਉਹ ਪਰਾਰੂਪ ਬ੍ਰਹਮ ਵਿਆਪਕ ਪਰਮੇਸ਼ੁਰ ਵਾਹਿਗੁਰੂ ਸਭ ਨੂੰ ਵਾਸਾ ਦੇਣ ਵਾਲਾ, ਕਹਿੰਦੇ ਜਿਹੜਾ ਐਸਾ ਕਿਰਪਾਲ ਕਿਰਪਾ ਦਾ ਘਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਉਸ ਤੋਂ ਪ੍ਰਸਾਦ ਉਹਦੀ ਕਿਰਪਾ ਜਾਚੰਤ ਕਹੀਏ ਜਾਚਦਾ ਹਾਂ, ਮੰਗਦਾ ਹਾਂ ਉਸ ਪਰਮੇਸ਼ਰ ਤੋਂ, ਕਿਰਪਾਲੂ ਤੋਂ ਉਹਦੀ ਕਿਰਪਾ ਮੰਗਣਾ ਕਰੀਏ, ਬੇਨਤੀ ਕਰਦਾ ਹਾਂ। ਨਹਿ ਬਿਸਰੰਤ, ਨਹਿ ਬਿਸਰੰਤ ਨਾਰਾਇਣ ਹੈ, ਮੈਨੂੰ ਉਹ ਨਾਰਾਇਣ ਹੈ ਪਰਮੇਸ਼ੁਰ ਵਾਹਿਗੁਰੂ ਨਾ ਭੁੱਲੇ, ਉਹ ਪਰਮੇਸ਼ੁਰ ਵਾਹਿਗੁਰੂ ਨਾ ਭੁੱਲੇ। ਇਸ ਤਰ੍ਹਾਂ ਪਰਮੇਸ਼ੁਰ ਅੱਗੇ ਬੇਨਤੀ ਹੈ ਕਰੀਏ, ਹੇ ਨਾਰਾਇਣ ਪਰਮੇਸ਼ੁਰ ਕਦੇ ਵੀ ਭੁੱਲੀ ਨਾ, ਕਦੇ ਵੀ ਭੁੱਲੀ ਨਾ। ਆਪਾਂ ਇੱਥੇ ਵਿਸਰਾਮ ਦਿੰਦੇ ਹਾਂ, ਗੁਰੂ ਕਿਰਪਾ ਕਰਨ ਐਸੇ ਉਪਦੇਸ਼ ਆਪਣੇ ਸਾਰਿਆਂ ਦੇ ਮਨਾਂ ਤਨਾਂ 'ਚ ਵਸਣ, ਕ੍ਰਿਤ ਕ੍ਰਿਤ ਹੋਈਏ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਆਪ ਜੀ ਨੇ ਖਿਮਾ ਕਰਨੀਆਂ, ਗੁਰੂ ਕਿਰਪਾ ਕਰਨ ਐਸੇ ਉਪਦੇਸ਼ ਆਪਣੇ ਸਾਰਿਆਂ ਦੇ ਮਨਾਂ ਤਨਾਂ 'ਚ ਵਸਣ। ਸਮੱਗਰ ਬਾਣੀ ਦਾ ਭਾਵ ਮਹਾਤਮ ਸਤਿਗੁਰੂ ਜੀ ਭਾਈ ਪ੍ਰੇਮ ਸਿੰਘ ਦੀ ਆਤਮਾ ਨੂੰ ਬਖਸ਼ ਕੇ ਮਹਾਰਾਜ ਸ਼ਾਂਤੀ ਬਖਸ਼ਣ, ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਖਿਮਾ ਕਰਨ ਜੀ। ਖਾਲਸਾ ਵਾਹਿਗੁਰੂ।